Thank you. ਕਮ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹ ਵਾਹ ਆਪ ਅਖਾਇਂਦਾ ਵਾਹ ਵਾਹ ਆਪ ਅਖਾਇਂਦਾ ਗੁਰ ਸ਼ਬਦੀ ਸੱਚ ਸੋਏ ਗੁਰ ਸ਼ਬਦੀ ਸੱਚ ਸੋਏ ਵਾਹ ਵਾਹ ਸਿਫਤ ਸਵਾਹੇ ਵਾਹ ਵਾਹ ਸਿਫਤ ਸਵਾਹੇ ਗੁਰਮੁਖ ਬੂਝੈ ਕੋਇ ਗੁਰਮੁਖ ਬੂਝੈ ਕੋਇ ਵਾਹ ਵਾਹ ਬਾਣੀ ਸੱਚ ਹੈ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਸੱਚ ਮਿਲਾਵਾ ਹੋਏ ਨਾਨਕ ਵਾਹ ਵਾਹ ਕਰਕੇ ਪ੍ਰਭ ਖਾਇ ਨਾਨਕ ਵਾਹ ਵਾਹ ਕਰਤੇ ਪ੍ਰਭ ਖਾਇ ਕਰਮ ਪ੍ਰਾਪਤ ਹੋਏ ਕਰਮ ਪ੍ਰਾਪਤ ਹੋਏ ਨਾਨਕ ਵਾਹ ਵਾਹ ਕਰਤੇ ਪ੍ਰਭ ਖਾਇ ਨਾਨਕ ਵਾਹ ਵਾਹ ਕਰਤੇ ਪ੍ਰਭ ਖਾਇ ਕਰਮ ਪ੍ਰਾਪਤ ਹੋਏ ਕਰਮ ਪ੍ਰਾਪਤ ਹੋਏ। ਆਇ ਸੁਣਨ ਪੜਨ ਕੋ ਬਾਣੀ
ਆਇਓ ਸੁਣਨ ਪੜਨ Oh!
इस मन वाले मनुख की समझ का पहला सूत्र है सुनना। मूर्ख की समझ का दूसरा सूत्र है पढ़ना। फिर जाएंगे किवें जदों जीव का जन्म होया सी, जीव ने जन्म लिया सार बोलिया तो नहीं, सुने ही सुने, जैसा कुटुंब ने सुनाया, समाज ने सुनाया, संसार ने सुनाया, चंगा सुनाया, माड़ा सुनाया, जैसी बोली सुनाई किसी ने हिंदी, किसी ने पंजाबी, किसी ने अंग्रेजी, किसी ने उर्दू, जैसा जैसा ही सुनता रहा, जो ये बोलन लग्या ना वो ही कुछ बोलिया जो कुछ सुनता सी। इसका स्वागत हो गया। इस मन वाले मनुख की समझ का पहला सूत्र है सुनना। पढ़न की गलता बाद विच आई, पहला सुनी सुने, सुन के ही अंदर कोई वसाउंदा है, बोल बोल के दूसरे नूं सुनाउंदा है, लेकिन खुद बोल के जो खुद सुनन लग जाए वो सुनिया होया भी अंदर वस जाता है। लेकिन अंदर वसाउण की जरूरत है सुनना। मेडिकल साइंस ने भी यह गल कही है, जिसके कान बोले हों जबान ठीक भी हो गए वो बोल नहीं सकता। इसका भाव है जिसने सुनना ही नहीं वो बोलेगा ही, जिसका सुनना अधूरा होगा उसका बोलना अधूरा होगा, जिसका सुनना अधूरा होगा उसका जीवन भी अधूरा होगा। जो मनुखी समझ का पहला सूत्र है सुनना, तो शायद कहते हैं जो 84 लाख जून विच तू नहीं सी कर सकिया, नहीं सी कर सकता, नहीं सी कर सकिया, नहीं सी कर सकता, वो तैनू परमात्मा ने मनुख का जामा दे के एक चांस दे दिता है, वो हम पूरा कर ला। जो तू 84 लाख जून विच नहीं सी कर सकता, नहीं सी कर सकिया, वो हम पूरा कर ला। लेकिन एक ख्याल करें, ये चांस तैनू सिर्फ लास्ट मिले है, मुड़ के ये चांस नहीं मिलना। जे तो इसे चांस विच तो कुछ सीख लिया, कमा लिया, फिर तो जीवन की बाजी जित जाएगा। जे तू ये चांस ही गवा लिया फिर जीवन की बाजी हार जाएगा। तन गुरु तेग बहादुर साहब कहते, मानस देहे बहुर ना पावे कछ उपाव मुकत का कर दे। फिर महाराज किवें करां, तुसी तां कह दिता है कुछ ना कुछ उपाव कर, मुड़ के ये चांस नहीं मिलना, पर मैं करां की। शायद कहते कोई जुगत है, नानक कहत गाय करुणा में पाव सागर ते पार उतर दे। गाय करुणा में उस कृपा निज नू दया दे सोमे परमेश्वर नू गा। पिछे इस तरह भी समझ आती है, जो मैं चंदन की पहचान करनी हुए उसकी एक कसवटी है, वो कसवटी है पानी। चंदन पानी भी सुट दो जो डुब जाए तो चंदन खरा है, ਜੇ ਤਰਨ ਲੱਗ ਜਾਏ ਤੇ ਚੱਲਣ ਖੋਟਾ
ਆਪੋ ਹੈ
ਆਪੋ ਹੈ। ਭਾਈ ਗੁਰਦਾਸ ਕਹਿੰਦੇ ਅਗਰੇ ਡੋਬੈ ਜਾਣ ਕੇ ਨਿਰਮੋਲਕ ਤੱਜੈ। ਜੇ ਚੰਦਨ ਦੀ ਪਹਿਚਾਣ ਹੈ ਪਾਣੀ ਕਿਸੇ ਬੰਦਿਆ ਫਿਰ ਤੇਰੇ ਜੀਵਨ ਦੀ ਪਹਿਚਾਣ ਹੈ ਗੁਰਬਾਣੀ ਆਪੋ ਹੈ। ਜੇ ਚੰਦਨ ਦੀ ਪਹਿਚਾਣ ਹੈ ਪਾਣੀ ਤੇਰੇ ਜੀਵਨ ਦੀ ਪਹਿਚਾਣ ਹੈ ਪਰਮੇਸ਼ਰ ਦੀ ਬਾਣੀ। ਇਸ ਤਰ੍ਹਾਂ ਸਾਹਿਬ ਜਿਵੇਂ ਕਹਿ ਰਹੇ ਹੋਣ ਜਿਵੇਂ ਤੈਨੂੰ ਜੀਵਨ ਦਿੱਤਾ ਹੈ ਜੀਵਨ ਦਾ ਮਨੋਰਥ ਦਿੱਤਾ ਹੈ ਤੈਨੂੰ ਸਵਾਸ ਦਿੱਤੇ ਹਨ ਉਹਨਾਂ ਸਵਾਸਾਂ ਦੇ ਦੌਰਾਨ ਤੂੰ ਜੀਵਨ ਦੇ ਮਨੋਰਥ ਨੂੰ ਪੂਰਾ ਕਰਨਾ ਹੈ ਤੇ ਮੈਂ ਉਸ ਮਨੋਰਥ ਨੂੰ ਪੂਰਾ ਕਰਨ ਵਾਸਤੇ ਤੇਰੀ ਸਹਾਇਤਾ ਕਰਨ ਵਾਸਤੇ ਮੈਂ ਤੈਨੂੰ ਪਰਮੇਸ਼ਰ ਦੀ ਬਾਣੀ ਵੀ ਬਖਸ਼ ਰਿਹਾ ਆਪੋ ਤਾਂ ਕਿ ਪਰਮੇਸ਼ਰ ਦੀ ਬਾਣੀ ਨੂੰ ਸਮਝ ਕੇ ਵਿਚਾਰ ਕੇ ਕਮਾ ਕੇ ਆਪੋ ਵਾਹਿਗੁਰੂ। ਜੇ ਇਸ ਨੂੰ ਤੂੰ ਕਮਾ ਲਏਗਾ ਇਹ ਜੀਵਨ ਦੇ ਮਨੋਰਥ ਵਿੱਚ ਸਹਾਈ ਹੋਏਗੀ ਆਪੋ ਵਾਹਿਗੁਰੂ। ਸਾਰੇ ਬੋਲੋ ਭਾਈ। ਇਸ ਤਰ੍ਹਾਂ ਅਨੁਭਵ ਹੁੰਦਾ ਹੈ ਜਿਵੇਂ ਸਾਹਿਬ ਕਹਿ ਰਹੇ ਹੋਣ ਜੇ ਤੇਰੀ ਸਮਝ ਦਾ ਸੂਤਰ ਪਹਿਲਾ ਹੈ ਸੁਣਨਾ ਦੂਸਰਾ ਹੈ ਪੜ੍ਹਨਾ ਜੇ ਜੀਵਨ ਦਾ ਮਨੋਰਥ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਪਰਿਆ ਤਾਂ ਸਮਝ ਗਏ ਤੂੰ ਕਿਉਂ ਆਇਆ ਸੰਸਾਰ ਚ ਕਿਉਂ ਆਇਆ ਤੂੰ ਸਮਝ ਲੈ ਤੂੰ ਆਇਆ ਹੀ ਪਰਮੇਸ਼ਰ ਦੀ ਬਾਣੀ ਸੁਣਨ ਵਾਸਤੇ ਅਤੇ ਪੜ੍ਹਨ ਵਾਸਤੇ ਆਇਓ ਸੁਣਨ ਪੜ੍ਹਨ ਤੋਂ ਬਾਅਦ ਕਿਉਂ ਕਿਉਂਕਿ ਇਸੇ ਬਾਣੀ ਕਰਕੇ ਹੀ ਤੇਰੇ ਜੀਵਨ ਦਾ ਮਨੋਰਥ ਪੂਰਾ ਹੋਣਾ ਇਸੇ ਬਾਣੀ ਕਰਕੇ ਹੀ ਤੂੰ ਜੀਵਨ ਦੀ ਬਾਜੀ ਜਿੱਤਣੀ ਹੈ ਇਸੇ ਬਾਣੀ ਨੂੰ ਜਦੋਂ ਤੂੰ ਪ੍ਰੇਮ ਨਾਲ ਸੁਣੇਗਾ ਸੁਣ ਕੇ ਸਮਝੇਗਾ ਫਿਰ ਰਿਵੀਜ਼ਨ ਵਾਸਤੇ ਪੜ੍ਹੇਗਾ ਫਿਰ ਕਮਾਉਣ ਵਾਸਤੇ ਸਿੱਖੇਗਾ ਤੇ ਤੂੰ ਬਾਣੀ ਦਾ ਰੂਪ ਹੋ ਜਾਏਗਾ। ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਸਾਰੇ ਬੋਲੋ ਭਾਈ। ਜਦੋਂ ਪਰਮੇਸ਼ਰ ਦੀ ਬਾਣੀ ਨੂੰ ਮੈਂ ਫਿਰ ਕਹਿਣ ਲੱਗਿਆ ਸਮਝਣ ਲਈ ਸੁਣੇਗਾ ਰਿਵੀਜ਼ਨ ਲਈ ਸਮਝੇਗਾ ਤੇ ਸਿੱਖਣ ਲਈ ਰਿਵੀਜ਼ਨ ਕਰੇਗਾ ਤੇ ਕਮਾਉਣ ਲਈ ਸਿੱਖੇਗਾ ਜਦੋਂ ਕਮਾ ਗਿਆ ਨਾ ਤੂੰ ਬਾਣੀ ਦਾ ਰੂਪ ਹੋ ਜਾਏ। ਜਦੋਂ ਤੂੰ ਬਾਣੀ ਦਾ ਹੀ ਰੂਪ ਹੋ ਜਾਏਗਾ ਤੇ ਬਾਣੀ ਕੀ ਹੈ ਬਾਣੀ ਕੀ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਆ ਕੇ ਧੁੱਪ ਕਹਿਲਾਉਂਦੀਆਂ ਨੇ ਲੇਕਿਨ ਧੁੱਪ ਤੇ ਕਿਰਨਾਂ ਚ ਕੋਈ ਅੰਤਰ ਨਹੀਂ ਕਿਰਨਾਂ ਤੇ ਸੂਰਜ ਵਿੱਚ ਕੋਈ ਅੰਤਰ ਨਹੀਂ ਨਿਰੰਕਾਰ ਦੀਆਂ ਬਾਣੀ ਦੀਆਂ ਕਿਰਨਾਂ ਹੀ ਸ਼ਬਦ ਰੂਪ ਹੋ ਕੇ ਪ੍ਰਕਾਸ਼ ਕਰਦੀਆਂ ਨੇ ਤੇ ਸ਼ਬਦ ਤੇ ਬਾਣੀ ਵਿੱਚ ਕੋਈ ਅੰਤਰ ਨਹੀਂ ਬਾਣੀ ਤੇ ਨਿਰੰਕਾਰ ਵਿੱਚ ਕੋਈ ਅੰਤਰ ਨਹੀਂ। ਇਸ ਦਾ ਭਾਵ ਇਹ ਹੋ ਗਿਆ ਜਿਸ ਨੇ ਤੈਨੂੰ ਜੀਵਨ ਦਿੱਤਾ ਹੈ ਜੀਵਨ ਦਾ ਮਨੋਰਥ ਦਿੱਤਾ ਹੈ ਜੇ ਤੂੰ ਬਾਣੀ ਦਾ ਹੀ ਰੂਪ ਹੋ ਗਿਆ ਉਸੇ ਵਿੱਚ ਹੀ ਸਮਾ ਜਾਏਗਾ ਕਿਸੇ ਦੇ ਜੀਵਨ ਬਾਣੀ ਤੈਨੂੰ ਉਸੇ ਦੇ ਘਰ ਲੈ ਜਾਏਗੀ ਜਿਸ ਘਰੋਂ ਇਹ ਬਾਣੀ ਆਈ ਹੈ ਅਖਬਾਈ ਤੈਨੂੰ ਉਸੇ ਵਿੱਚ ਜਾ ਕੇ ਸਮਾ ਦੇਗੀ ਜਿਸ ਘਰੋਂ ਇਹ ਬਾਣੀ ਆਈ ਹੈ ਫਿਰ ਤਾਂ ਉਹ ਧੰਨ ਧੰਨ ਨੇ ਜਿਹੜੇ ਨਿਤ ਪਰਮੇਸ਼ਰ ਦੀ ਬਾਣੀ ਨੂੰ ਸੁਣਦੇ ਨੇ ਤੇ ਪੜ੍ਹਦੇ ਨੇ ਧੰਨ ਧੰਨ ਨੇ। ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਦੇ ਬੜੇ ਧੰਨ ਧੰਨ ਨੇ ਜਿਹੜੇ ਨਿੱਤ ਬਾਣੀ ਨੂੰ ਪਰਮੇਸ਼ਰ ਦੀ ਬਾਣੀ ਨੂੰ ਸੁਣਦੇ ਨੇ ਪੜ੍ਹਦੇ ਨੇ ਉਹਨਾਂ ਤੋਂ ਵੀ ਫਿਰ ਉਹ ਜ਼ਿਆਦਾ ਧੰਨ ਧੰਨ ਨੇ ਜਿਹੜੇ ਪਰਮੇਸ਼ਰ ਦੀ ਬਾਣੀ ਨੂੰ ਗਾਉਂਦੇ ਵੀ ਨੇ ਸੁਣਦੇ ਵੀ ਨੇ ਤੇ ਕਮਾ ਕੇ ਉਸ ਬਾਣੀ ਵਿੱਚ ਹੀ ਜਿਉਂਦੇ ਨੇ ਉਹਨਾਂ ਦਾ ਜੀਵਨ ਹੀ ਬਾਣੀ ਬਣ ਜਾਂਦਾ ਹੈ ਉਹਨਾਂ ਦੇ ਜੀਵਨ ਦੀ ਹਰ ਮਾਨਸਿਕ ਕਿਰਿਆ ਚੋਂ ਬਾਣੀ ਪ੍ਰਗਟ ਹੁੰਦੀ ਹੈ ਉਹਨਾਂ ਦੇ ਇਖਲਾਕ ਚੋਂ ਬਾਣੀ ਪ੍ਰਗਟ ਹੁੰਦੀ ਹੈ ਉਹਨਾਂ ਦੇ ਜੀਵਨ ਦੇ ਹਰ ਪੱਖ ਚੋਂ ਬਾਣੀ ਪ੍ਰਗਟ ਹੁੰਦੀ ਹੈ ਉਹਨਾਂ ਬਾਰੇ ਸਾਹਿਬ ਕਹਿੰਦੇ ਜਿਹਨਾਂ ਅੰਦਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ ਤਿੰਨ ਕੈ ਮੁੱਖ ਸਦ ਗੁਜਲੇ ਤਿਤ ਸੱਚੈ ਦਰਬਾਰ ਇਹ ਗੱਲ ਹੋਰ ਕਰਾਂ ਸੱਚਮੁੱਚ ਉਹਨਾਂ ਦੇ ਭਾਗ ਜਾਗੇ ਹੋਏ ਨੇ ਜਿਹੜੇ ਪਿੱਤਰ ਬਾਣੀ ਵਿੱਚ ਜੁੜੇ ਹੋਏ ਮਾਇਆ ਦੇ ਹਲਿਆਂ ਚੋਂ ਸੁਚੇਤ ਹੋ ਗਏ ਨੇ ਮਾਇਆ ਦੇ ਹਲਿਆਂ ਤੋਂ ਸੁਚੇਤ ਹੋਣ ਦਾ ਭਾਵ ਦੂਜੇ ਭਾਵ ਤੋਂ ਸੁਚੇਤ ਹੋ ਗਏ ਨੇ ਦੂਜਾ ਭਾਵ ਕੀ ਹੈ ਇੱਕ ਪਰਮਾਤਮਾ ਪਰਮਾਤਮਾ ਤੋਂ ਪਹਿਲਾਂ ਦੂਜਾ ਆਪੋ ਜੋ ਹਰ ਛੋੜ ਦੂਜਾ ਭਾਏ ਲਾ ਕੇ ਜੰਮੇ ਤੇ ਮਰ ਜਾਏ ਦੂਜਾ ਭਾਵ ਖਸਮ ਛੋੜ ਦੂਜਾ ਲਤੇ ਡੂਬੇ ਛੇ ਵੜ ਜਾ ਰਿਹਾ ਦੂਜਾ ਅਫਵਾਹ ਪਰਮੇਸ਼ਰ ਵਿਸਰ ਗਿਆ ਦੂਜਾ ਅਫਵਾਹ ਪਰਮਾਤਮਾ ਚੇਤੇ ਨਹੀਂ ਦੂਜਾ ਗੱਲ ਕਹਿ ਰਿਹਾ ਅਸੀਂ ਤੁਸੀਂ ਪਰਮਾਤਮਾ ਨੂੰ ਭੁਲਾਇਆ ਹੈ ਗਵਾਇਆ ਨਹੀਂ ਹੈ ਅਸੀਂ ਤੁਸੀਂ ਪਰਮਾਤਮਾ ਨੂੰ ਭੁਲਾਇਆ ਹੈ ਗਵਾਇਆ ਨਹੀਂ ਹੈ ਬਸ ਜੇ ਗਵਾਇਆ ਨਹੀਂ ਸਿਰ ਭੁਲਾਇਆ ਫਿਰ ਚੇਤੇ ਕਰ ਲਓ ਰੱਬ ਮਿਲ ਗਿਆ ਅਗਵਾਹੀ ਭੁਲਾਇਆ ਹੀ ਹੈ ਨਾ ਜੇ ਚੇਤੇ ਕਰ ਲਓ ਰੱਬ ਮਿਲ ਗਿਆ ਇਹਦਾ ਮਤਲਬ ਹੈ ਅਸੀਂ ਵਿਸਰੇ ਹੋਏ ਹਾਂ ਵਿਛੜੇ ਹੋਏ ਹਾਂ ਅਗਵਾਹੀ ਪਰਮਾਤਮਾ ਦਾ ਮਿਲਣਾ ਕੀ ਹੈ ਪਰਮਾਤਮਾ ਦੀ ਯਾਦ ਤੁਹਾਨੂੰ ਰੱਬ ਚੇਤੇ ਹੈ ਰੱਬ ਮਿਲਿਆ ਹੋਇਆ ਰੱਬ ਵਿਛੜਿਆ ਹੋਇਆ ਰੱਬ ਤੋਂ ਵਿਛੜੇ ਹੋਏ ਹਾਂ ਅਸੀਂ ਪਰਮਾਤਮਾ ਨੂੰ ਗਵਾਇਆ ਨਹੀਂ ਹੈ ਭੁਲਾਇਆ ਹੈ ਭੁਲਾਇਆ ਹੈ ਨਾ ਇਹ ਕਿਉਂ ਭੁਲਾਇਆ ਹੈ ਮਨਮੁਖ ਭੁੱਲੇ ਭੁਲਾਈ ਹੈ ਇਹ ਆਪਣੇ ਆਪ ਨਹੀਂ ਭੁੱਲਿਆ ਇਹ ਭੁਲਾਇਆ ਗਿਆ ਅਗਵਾਈ ਇਹ ਵੀ ਸ਼ਾਇਦ ਕਦੇ ਆਪਣੇ ਆਪ ਚ ਨਹੀਂ ਭੁੱਲਿਆ ਇਹ ਰੱਬ ਦੀ ਅੰਸ਼ ਹੈ ਰੱਬ ਦੀ ਅੰਸ਼ ਭਲਾ ਆਪਣੇ ਆਪ ਕਿਉਂ ਭੁੱਲ ਗਈ ਅਗਵਾਈ ਇਹ ਭੁਲਾਇਆ ਗਿਆ ਇਹ ਭੁਲਾਵੜਿਆਂ ਵਿੱਚ ਭੁੱਲਿਆ ਤੇ ਭੁੱਲ ਗਿਆ ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋ ਤਾਣੀ ਹੁਣ ਪਛਤਾਉਂਦਾ ਅਗਵਾਈ ਜਦੋਂ ਭੁਲਾਵੜਿਆਂ ਚ ਭੁੱਲ ਗਿਆ ਫਿਰ ਛੋੜਿਆੜੀ ਸੁੱਤੀ ਫਿਰ ਕੀ ਸਾਰ ਨਾ ਜਾਣੇ ਸਭ ਕਹੇ ਕਿਹਨੇ ਭੁਲਾਇਆ ਕੌਣ ਹੈ ਇਸ ਨੂੰ ਭੁਲਾਉਣ ਵਾਲਾ ਇਸ ਨੂੰ ਕਿਸੇ ਨੇ ਭੁਲਾਵੜਿਆਂ ਚ ਭੁਲਾਇਆ ਹੈ ਕੌਣ ਹੈ ਸਾਹਿਬ ਕਹਿੰਦੇ ਦੱਸਾਂ ਬਾਬਾ ਮਾਇਆ ਭਰਮ ਭੁਲਾਏ ਅਗਵਾਈ ਬਾਬਾ ਮਾਇਆ ਭਰਮ ਭੁਲਾਏ ਸਾਹਿਬ ਜੀ ਮਾਇਆ ਕਿਹੜੀ ਅਗਵਾਈ ਇਹ ਕਹਿੰਦੇ ਉਹ ਮਾਇਆ ਜਦੋਂ ਇਸ ਦਾ ਹੁਕਮ ਵਰਤਿਆ ਨਾ ਮਾਇਆ ਅੰਬਰ ਵਰਤਾਇਆ ਜਿਹੜੀ ਲਿਵ ਲੱਗੀ ਹੋਈ ਸੀ ਉਦੋਂ ਟੁੱਟ ਗਈ ਸੀ ਕ੍ਰਿਸ਼ਨਾ ਪੈਦਾ ਹੋ ਗਈ ਸੀ ਸੰਸਾਰ ਦਾ ਮੋਹ ਨੇ ਜਨਮ ਲੈ ਲਿਆ ਸੀ ਉਦੋਂ ਹੀ ਦੂਜਾ ਭਾਵ ਆਇਆ ਸੀ ਅਗਵਾਈ ਲਿਵ ਛੁੜਕੀ ਲੱਗੀ ਕ੍ਰਿਸ਼ਨਾ ਮਾਇਆ ਅੰਬਰ ਵਰਤਾਇਆ ਮਾਇਆ ਕੌਣ ਹੈ ਤੇ ਮਾਇਆ ਜਿੱਤ ਹਰ ਵਿਸ਼ਾ ਉਹ ਉਪਜੈ ਬਹੁਤ ਉਜਾਲਾ ਆਇਆ ਅਗਵਾਈ ਬਾਬਾ ਮਾਇਆ ਭਰਮ ਬੁਲਾਏ ਤੇ ਜਿਸ ਨੇ ਪਰਮੇਸ਼ਰ ਦੀ ਬਾਣੀ ਪੜ੍ਹੀ ਤੇ ਸਮਝੀ, ਸੁਣ ਸੁਣ ਕੇ ਪੜ੍ਹੀ ਤੇ ਸਮਝੀ, ਉਹ ਤਾਂ ਸੁਚੇਤ ਹੋ ਗਿਆ, ਉਸਦੀ ਚੇਤਨਾ ਜਾਗ ਪਈ, ਅੱਖ ਵੱਟ ਗਈ, ਚੇਤਨਾ ਜਾਗ ਪਈ। ਇੱਕ ਬੇਨਤੀ ਕਰਾਂ, ਅੱਜ ਪਾਠ ਤਾਂ ਹੋ ਰਿਹਾ, ਧਰਮ ਕਰਮ ਬਹੁਤ ਹੋ ਰਿਹਾ, ਲੇਕਿਨ ਕੀ ਕਹਾਣ ਸੁੱਤੇ ਸੁੱਤੇ ਹੋ ਰਿਹਾ। ਚੇਤਨਾ ਤਾਂ ਸੁੱਤੀ ਪਈ ਹੈ, ਸੁੱਤੀ ਸੁੱਤੀ ਚੇਤਨਾ ਚ ਪਾਠ ਵੀ ਕਰੀ ਜਾਂਦੇ ਹਾਂ, ਧਰਮ ਕਰਮ ਵੀ ਕਰੀ ਜਾਂਦੇ ਹਾਂ, ਪਰ ਚੇਤਨਾ ਜਾਗਦੀ ਹੈ ਗੁਰੂ ਦੇ ਸ਼ਬਦ ਕਰਕੇ, ਗੁਰਬਾਣੀ ਕਰਕੇ, ਵਰਨਾ ਨਹੀਂ। ਕਈ ਕਹਿਣਗੇ ਕਿਵੇਂ, ਇਹ ਕਹਿ ਕੇ ਮੈਂ ਅਗਲਾ ਸ਼ਬਦ ਬੋਲਾਂ। ਅਗਵਾਈ ਕਰੀ ਸਾਰੇ ਬੋਲੋ ਪਾਏ, ਲੇਕਿਨ ਇੱਕ ਨਿਸ਼ਾਨੀ ਦੱਸਦੇ ਆ, ਜੇ ਚੇਤਨਾ ਸੁੱਤੀ ਪਈ ਹੋਏਗੀ, ਹਰ ਧਰਮ ਕਰਮ ਕਰਨ ਵਾਲਾ ਬੇਸ਼ੱਕ ਧਰਮ ਕਰਮ ਕਰਦਾ, ਉਹ ਕਾਮਨਾਵਾਂ ਵਿੱਚ ਹੋਏਗਾ, ਕਾਮ ਵਿੱਚ ਜੁੜਿਆ ਹੋਏਗਾ। ਕਾਮ ਦਾ ਅਰਥ ਹੈ ਕਾਮਨਾਵਾਂ, ਪਾਠ ਕਰੇਗਾ ਕੋਈ ਕਾਮਨਾ, ਗੁਰਦੁਆਰੇ ਆਏਗਾ ਹੋਰ ਕੋਈ ਕਾਮਨਾ, ਸਵੇਰੇ ਉੱਠੇਗਾ ਹੋਰ ਕੋਈ ਕੰਮ। ਲੇਕਿਨ ਜੇ ਚੇਤਨਾ ਜਾਗ ਪਈ ਤਾਂ ਉਹ ਰਮੇ ਹੋਏ ਰਾਮ ਵਿੱਚ ਜੁੜੇਗਾ। ਜੇ ਚੇਤਨਾ ਸੁੱਤੀ ਰਹੀ ਉਹ ਵਾਸ਼ਨਾਵਾਂ ਵਿੱਚ ਹੋਏਗਾ, ਜੇ ਚੇਤਨਾ ਜਾਗ ਪਈ ਤੇ ਪ੍ਰਾਰਥਨਾ ਵਿੱਚ ਹੋਏਗਾ। ਜੇ ਚੇਤਨਾ ਸੁੱਤੀ ਹੋਈ ਸੰਸਾਰ ਨਾਲ ਜੁੜੇਗਾ, ਚੇਤਨਾ ਜਾਗ ਪਈ ਨਿਰੰਕਾਰ ਨਾਲ ਜੁੜੇਗਾ। ਹੁਣ ਸਵਾਲ ਹੈ ਕਿ ਚੇਤਨਾ ਜਾਗੇ ਕਿਵੇਂ। ਆਖੋ ਇੱਕ ਨੇਤਰਹੀਨ ਬੰਦਾ ਸਾਹਮਣੇ ਖੜਾ, ਉਸਨੂੰ ਅੱਖਾਂ ਚੋਂ ਕੁਛ ਦਿਖਾਈ ਨਹੀਂ ਦਿੰਦਾ, ਉਸਨੂੰ ਇੱਕ ਆਵਾਜ਼ ਪੈਂਦੀ ਹੈ, ਸੂਰਮਾ ਸਿੰਘ ਜੀ ਇੱਧਰ ਲੰਘ ਆਓ। ਜੇ ਉਸਨੇ ਆਵਾਜ਼ ਸੁਣ ਲਈ, ਸੁਣ ਕੇ ਆਵਾਜ਼ ਦੇ ਬੋਲਾਂ ਨੂੰ ਸਮਝ ਲਿਆ, ਤੇ ਥੋੜੇ ਸਮੇਂ ਲਈ ਜੇ ਉਸਦੀ ਚੇਤਨਾ ਜਾਗ ਪਈ, ਉਸਨੇ ਆਵਾਜ਼ ਨੂੰ ਹੀ ਰਸਤਾ ਬਣਾ ਲੈਣਾ ਤੇ ਉਸ ਆਵਾਜ਼ ਦੇ ਮੁਤਾਬਕ ਚੱਲ ਕੇ ਮੰਜ਼ਿਲ ਤੇ ਪਹੁੰਚ ਜਾਣਾ, ਜਦਕਿ ਉਸਨੂੰ ਦਿਖਾਈ ਨਹੀਂ ਦਿੰਦਾ। ਸੇ ਇੱਕ ਮਨੁੱਖ ਨੇਤਰਹੀਨ, ਇੱਕ ਮਨੁੱਖ ਦੇ ਬੋਲਾਂ ਦੇ ਸ਼ਬਦਾਂ ਦੀ ਆਵਾਜ਼ ਸੁਣ ਕੇ, ਜੇ ਸੁਣ ਕੇ ਉਸਨੂੰ ਬੋਲ ਸਮਝ ਪੈ ਗਏ ਤਾਂ ਦਿਖਾਈ ਤਾਂ ਕੁਛ ਨਹੀਂ ਦਿੰਦਾ, ਸਮਝੇ ਹੋਏ ਬੋਲਾਂ ਕਰਕੇ ਥੋੜੇ ਸਮੇਂ ਲਈ ਉਸਦੀ ਚੇਤਨਾ ਜਾਗੀ, ਉਸਨੇ ਆਵਾਜ਼ ਨੂੰ ਹੀ ਰਸਤਾ ਬਣਾ ਲਿਆ ਤੇ ਉਸ ਆਵਾਜ਼ ਦੇ ਮੁਤਾਬਕ ਚੱਲ ਕੇ ਮੰਜ਼ਿਲ ਤੇ ਪਹੁੰਚ ਗਿਆ। ਜੇ ਇੱਕ ਨੇਤਰਹੀਨ ਇੱਕ ਬੰਦੇ ਦੇ ਬੋਲਾਂ ਦੇ ਸ਼ਬਦਾਂ ਦੀ ਆਵਾਜ਼ ਸੁਣ ਕੇ ਚੇਤਨਾ ਜਗਾ ਕੇ ਆਪਣੀ ਮੰਜ਼ਿਲ ਤੇ ਪਹੁੰਚ ਸਕਦਾ, ਇਹ ਗਿਆਨਹੀਨ ਬੰਦਾ ਅੱਖਾਂ ਵਾਲਾ ਹੋ ਕੇ ਵੀ, ਗਿਆਨਹੀਨ ਅੰਧਾ, ਇਸ ਦੀ ਚੇਤਨਾ ਜਾਗ ਸਕਦੀ ਹੈ। ਜਿਸ ਦੀ ਦਿੱਤੀ ਹੋਈ ਚੇਤਨਾ ਹੈ, ਉਸੇ ਦੇ ਬੋਲਾਂ ਦੀ ਆਵਾਜ਼ ਕਰਕੇ, ਉਸੇ ਦੇ ਬੋਲਾਂ ਦੇ ਸ਼ਬਦਾਂ ਦੀ ਆਵਾਜ਼ ਕਰਕੇ, ਜਿਸ ਪਰਮਾਤਮਾ ਨੇ ਇਸ ਮਨ ਵਾਲੇ ਮਨੁੱਖ ਨੂੰ ਆਪਣੀ ਚੇਤਨਾ ਦਿੱਤੀ ਹੈ, ਇਹ ਪਰਮਾਤਮਾ ਦੇ ਬੋਲਾਂ ਦੀ ਆਵਾਜ਼ ਕਰਕੇ ਹੀ ਜਾਗ ਸਕਦਾ ਹੈ, ਪਰਮਾਤਮਾ ਦੇ ਬੋਲਾਂ ਦੇ ਸ਼ਬਦਾਂ ਦੀ ਆਵਾਜ਼ ਕਰਕੇ ਹੀ ਜਾਗ ਸਕਦਾ ਹੈ, ਵਰਨਾ ਨਹੀਂ ਜਾਗ ਸਕਦਾ। ਕੀ ਕਹਿਣਗੇ, ਕੀ ਸਬੂਤ ਹੈ? ਮੈਂ ਕੋਈ ਵੀ ਗੱਲ ਗੁਰਬਾਣੀ ਤੋਂ ਬਾਹਰ ਨਹੀਂ ਕਰਨੀ। ਤੁਸੀਂ ਇਹ ਜਿਹੜੀ ਗੱਲ ਕਹੀ ਹੈ, ਇਸਦਾ ਪ੍ਰਮਾਣ ਕੀ ਹੈ? ਕਿ ਪਰਮਾਤਮਾ ਦੇ ਬੋਲਾਂ ਦੀ, ਸ਼ਬਦਾਂ ਦੀ ਆਵਾਜ਼, ਜੋ ਪਰਮਾਤਮਾ ਦੇ ਬੋਲ ਪਰਮਾਤਮਾ ਦੀ ਬਾਣੀ ਦੁਆਰਾ ਵਰਤੇ ਨੇ, ਪਰਮਾਤਮਾ ਦੀ ਬਾਣੀ ਦੇ ਬੋਲ ਹੀ ਮਨੁੱਖੀ ਚੇਤਨਾ ਨੂੰ ਜਗਾ ਸਕਦੇ ਨੇ, ਕਿਉਂ? ਵਾਹਿਗੁਰੂ, ਇਸਦਾ ਸਬੂਤ ਕੀ ਹੈ? ਪਿਤਰ ਬਾਣੀ ਨੇ ਸਬੂਤ ਦਿੱਤਾ ਹੈ, ਇੱਕ ਅਵੇਸ਼ ਇੱਕ ਸੇਜ ਵਿੱਚ ਹੀ ਧਨ ਕੰਤਾ, ਧਨ ਸੂਤੀ ਫਿਰ ਸਦ ਜਾਗ ਅੰਤਾ, ਪੀਓ ਮੱਧਰੋ ਧਨ ਮਤਵੰਤਾ, ਧਨ ਜਾਗੈ ਜੇ ਫਿਰ ਬੋਲੰਤਾ। ਅਗਵਾਹੀ, ਇੱਕ ਸੇਜ ਤੇ ਦੋਨੋਂ ਸੁੱਤੇ ਪਏ ਨੇ। ਅਗਵਾਹੀ, ਇੱਕ ਸੇਜ ਵਿੱਚ ਹੀ ਧਨ ਕੰਤਾ, ਧਨ ਤੇ ਕੰਤ। ਅਗਵਾਹੀ, ਲੇਕਿਨ ਹੋਇਆ ਕਿ ਧਨ ਸੁੱਤੀ ਪਈ ਹੈ, ਤਨ ਸੂਤੀ ਫਿਰ ਸਦ ਜਾਗਨ ਤਾਂ ਉਹ ਤਾਂ ਜਾਗਦਾ ਸੁਚੇਤ ਆਹੋ ਹਮੇਸ਼ਾ ਹੀ ਜਾਗਦਾ ਫਿਰ ਤਾਂ ਕਹਿੰਦੇ ਸੁੱਤੀ ਕਿਉਂ ਪਈ ਹੈ ਪੀਓ ਮੱਧਰੋ ਤਨ ਮਤਵੰਤਾ ਨੇ ਕੂੜ ਦਾ ਨਸ਼ਾ ਪੀਤਾ ਹੋਇਆ ਅਮਲ ਗਲੋਲਾ ਕੂੜ ਕਾ ਅਗਵਾਹੀ ਅਮਲ ਗਲੋਲਾ ਕੂੜ ਕਾ ਕੂੜ ਦਾ ਨਸ਼ਾ ਪੀ ਬੈਠੀ ਹੈ ਉਸ ਨਸ਼ੇ ਵਿਚ ਇਤਨੀ ਸੁੱਤ ਹੈ ਇਹ ਸੰਸਾਰ ਦੇ ਢੋਲਾਂ ਦੀ ਆਵਾਜ਼ ਨਾਲ ਜਾਗਣ ਵਾਲੀ ਨਹੀਂ ਇਹ ਢੋਲਕੀਆਂ ਤੇ ਚਿਮਟਿਆਂ ਦੀ ਸਿਰਫ ਆਵਾਜ਼ ਨਾਲ ਜਾਗਣ ਵਾਲੀ ਨਹੀਂ ਇਹ ਤਬਲੇ ਤੇ ਕੜਤਾਲਾਂ ਦੀ ਆਵਾਜ਼ ਨਾਲ ਸਿਰਫ ਜਾਗਣ ਵਾਲੀ ਨਹੀਂ ਇਹ ਜਾਗ ਸਕਦੀ ਹੈ ਜਿਸ ਦਾ ਫਿਰ ਹੀ ਇਸ ਨੂੰ ਆਵਾਜ਼ ਮਾਰੇ ਅਗਵਾਈ ਤਾਂ ਜਾਗ ਹੈ ਜੇ ਫਿਰ ਬੋਲੰਤਾ ਜਿਸ ਦਾ ਫਿਰ ਆਵਾਜ਼ ਮਾਰੇ ਇਸ ਦਾ ਫਿਰ ਦੇ ਬੋਲ ਫਿਰ ਦੀ ਬਾਣੀ ਹੈ ਅਗਵਾਈ ਫਿਰ ਦੇ ਬੋਲ ਫਿਰ ਦੀ ਬਾਣੀ ਦੇ ਸ਼ਬਦ ਬੋਲ ਸ਼ਬਦ ਅਗਵਾਈ ਇਹ ਜਾਗ ਸਕਦੀ ਹੈ ਜੇ ਇਸ ਦਾ ਫਿਰ ਹੀ ਆਪਣੀ ਬੋਲੀ ਵਿਚ ਜਿਹਨੇ ਜਗਾਉਣਾ ਉਸਦੀ ਬੋਲੀ ਅਗਵਾਈ ਜਿਹਨੇ ਆਵਾਜ਼ ਮਾਰਨੀ ਹੈ ਉਸਦੀ ਬੋਲੀ ਪਰਮੇਸ਼ਰ ਦੀ ਬਾਣੀ ਤਨ ਜਾਗ ਹੈ ਜੇ ਫਿਰ ਬੋਲੰਤਾ ਅਗਵਾਈ ਜਾ ਸਕਦੀ ਹੈ ਕਹਿੰਦੇ ਕੁੰਭਕਰਨ ਬੜੀ ਲੰਬਾ ਸਮਾਂ ਸੌਂਦਾ ਸੀ ਉਸਨੂੰ ਜਗਾਉਣ ਲਈ ਢੋਲ ਵਜਾਉਣੇ ਪੈਂਦੇ ਸੀ ਧੌਂਸੇ ਵਜਾਉਣੇ ਪੈਂਦੇ ਸੀ ਨਰਸਿੰਘੇ ਵਜਾਉਣੇ ਪੈਂਦੇ ਸੀ ਮੈਂ ਕਈ ਵਾਰ ਸੋਚਦਾ ਫੇਰ ਵੀ ਚੰਗਾ ਸੀ ਇਹਨਾਂ ਧੌਂਸਿਆਂ ਦੀ ਆਵਾਜ਼ ਸੁਣ ਕੇ ਜਾਗ ਤਾਂ ਪੈਂਦਾ ਸੀ ਨਾ ਪਰ ਸਾਨੂੰ ਤੁਹਾਨੂੰ ਕੀ ਹੋਇਆ ਅਸੀਂ ਜਾਗਦੇ ਹੀ ਨਹੀਂ ਕਿੰਨਾ ਚਿਰ ਹੋ ਗਿਆ ਸੁਣਦਿਆਂ ਨੂੰ ਜਾਗਦੇ ਹੀ ਨਹੀਂ ਅਸੀਂ ਜਾਗ ਸਕਾਂਗੇ ਸਿਰਫ ਗੁਰੂ ਦੇ ਸ਼ਬਦ ਦੀ ਆਵਾਜ਼ ਨਾਲ ਅਗਵਾਈ ਹੋਰ ਸਾਨੂੰ ਕੋਈ ਨਹੀਂ ਜਗਾ ਸਕਦਾ ਅਗਵਾਈ ਅਸੀਂ ਜਾਗ ਸਕਦੇ ਹਾਂ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ ਅਗਵਾਈ ਜਾਗ ਸਕਦੇ ਹਾਂ ਗੁਰੂ ਸ਼ਬਦ ਦੀ ਆਵਾਜ਼ ਕਰਕੇ ਜਾਗਾਂਗੇ ਗੁਰਬਾਣੀ ਕਰਕੇ ਅਗਵਾਈ ਇਸ ਕਰਕੇ ਸਾਹਿਬ ਕਹਿੰਦੇ ਆਇਓ ਕਿਸ ਵਾਸਤੇ ਜਾਗ ਭਾਈ ਕਿਉਂ ਸੁੱਤਾ ਪਿਆ ਗਾਫਲ ਹੋ ਕੇ ਜਾਗ ਆਇਓ ਜਾਗ ਕਿਸ ਵਾਸਤੇ ਸੁਣਨ ਪੜਨ ਕੋ ਬਾਣੀ ਤੂੰ ਕੀ ਕਰਦਾ ਪਿਆ ਸੁੱਤਾ ਸੁੱਤਾ ਕੀ ਨਾਮ ਵਿਸਾਰ ਲਗਿਆਂ ਲਾਲਚ ਤੇਰਾ ਜਨਮ ਤਾਂ ਜਾ ਰਿਹਾ ਕੋਲੀਆਂ ਦੇ ਪਾ ਕੇ ਸਮਾਂ ਪਾਸ ਹੋ ਰਿਹਾ ਅਗਵਾਈ ਬਿਰਥਾ ਜਨਮ ਪਰਾਣੀ ਅਗਵਾਈ ਸਮਾਂ ਪਾਸ ਹੋ ਰਿਹਾ ਹੈ ਅਗਵਾਈ ਤੂੰ ਸੁੱਤਾ ਹੀ ਪਿਆ ਸੁੱਤਿਆਂ ਸੁੱਤਿਆਂ ਰਹਿਣ ਮੁੱਕ ਜਾਏਗੀ ਅਗਵਾਈ ਤੇ ਸਾਰੀ ਉਮਰ ਮੁੱਕ ਜਾਏਗੀ ਸਾਰੇ ਰਹਿਣ ਗਵਾਈ ਸੋਏ ਕਹਿ ਖਾ ਖਾ ਕੇ ਦਿਵਸ ਗਵਾਇਆ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਦਾਸ ਦੂਸਰਾ ਸ਼ਬਦ ਬੋਲਣਾ ਚਾਹੁੰਦਾ ਹੈ ਹਰ ਮਨੁੱਖ ਦਾ ਯਤਨ ਹੈ ਕਿ ਮੈਂ ਸੋਹਣਾ ਬਣਾ ਅੱਛੀ ਗੱਲ ਹੈ ਸੋਹਣਾ ਬਣਨਾ ਕੋਈ ਮਾੜੀ ਗੱਲ ਨਹੀਂ ਪਰ ਹਰ ਬੰਦਾ ਚਮੜੀ ਨੂੰ ਹੀ ਸਜਾਉਣ ਲੱਗਿਆ ਹੋਇਆ ਚਮੜੀ ਚਾਹੇ ਕਿਸੇ ਦੀ ਕਾਲੀ ਹੈ ਚਾਹੇ ਪੂਰੀ ਹੈ ਚਾਹੇ ਚਿੱਟੀ ਹੈ ਸਾਰਾ ਸਮਾਂ ਚਮੜੀ ਨੂੰ ਸਜਾਉਣ ਚ ਲੱਗਿਆ ਸੋਹਣਾ ਬਣਨ ਵਾਸਤੇ ਸੋਹਣਾ ਕਿਉਂ ਬਣਨਾ ਚਾਹੁੰਦਾ ਤਾਂ ਕਿ ਦੂਸਰੇ ਮੈਨੂੰ ਸੋਹਣਾ ਕਹਿ ਮੇਰੇ ਸਾਹਿਬ ਕਹਿੰਦੇ ਮੇਰਾ ਵੀ ਚਿੱਤ ਕਰਦਾ ਹੈ ਤੂੰ ਮੇਰੀ ਅੰਸ਼ ਹੈ ਨਾ ਮੈਂ ਤੈਨੂੰ ਜੀਵਨ ਦਿੱਤਾ ਹੈ ਤੇ ਮੇਰਾ ਵੀ ਦਿਲ ਕਰਦਾ ਤੂੰ ਸੋਹਣਾ ਬਣ ਪਰ ਮੈਂ ਤੇਰੇ ਸਰੀਰ ਸੋਹਣੇ ਨੂੰ ਕੀ ਕਰਨਾ ਕਿਸਨੇ ਮਿੱਟੀ ਬਣ ਜਾਣਾ ਮੈਂ ਉਸ ਦੇ ਸ਼ਿੰਗਾਰ ਨੂੰ ਕੀ ਕਰਨਾ ਜਿਹੜਾ ਮੇਰੇ ਪਾਸ ਵਾਪਸ ਆਉਣਾ ਹੀ ਨਹੀਂ ਮੈਨੂੰ ਤਾਂ ਚਾਹੀਦਾ ਤੂੰ ਜੀਵਨ ਦਾ ਰੂਪ ਸਵਾਰ ਜੀਵਨ ਸਵਾਰ ਹੈ। ਆਖੋ ਭਾਈ ਜੇ ਤੇਰਾ ਜੀਵਨ ਸੋਹਣਾ ਹੋਏਗਾ ਨਾ ਤੂੰ ਪ੍ਰਵਾਨ ਹੋ ਜਾਏਗਾ, ਮੈਨੂੰ ਬੜਾ ਚੰਗਾ ਲੱਗੇਗਾ, ਮੈਨੂੰ ਪਾ ਜਾਏਗਾ। ਕੱਲਾ ਮੈਨੂੰ ਨਹੀਂ ਪਾਏਗਾ, ਤੇਰੇ ਸੋਹਣੇ ਜੀਵਨ ਨੂੰ ਵੇਖ ਕੇ ਨਾ ਜਿੰਨੇ ਮੇਰੇ ਪਿਆਰੇ ਹੋਣਗੇ ਨਾ ਸਾਰੇ ਤੈਨੂੰ ਪਿਆਰ ਕਰਨ ਲੱਗ ਜਾਣਗੇ। ਜੋ ਹਰ ਕਾ ਪਿਆਰਾ ਸੋ ਸਭ ਨੂੰ ਕਾ ਪਿਆਰਾ। ਕੱਲੇ ਮੈਂ ਹੀ ਨਹੀਂ ਪਿਆਰ ਕਰਾਂਗਾ, ਤੈਨੂੰ ਸਾਰੇ ਪਿਆਰ ਕਰਨਗੇ। ਕੱਲੇ ਮੈਂ ਕਿਉਂ ਕਰਾਂਗਾ, ਪਰ ਜੀਵਨ ਕਿਵੇਂ ਸੋਹਣਾ ਬਣੇਗਾ। ਸਾਹਿਬ ਕਹਿੰਦੇ ਜੀਵਨ ਰੂਪ ਸਿਮਰਨ ਪ੍ਰਾਪਤ। ਇੱਕ ਵਾਰੀ ਤੁਸੀਂ ਫਿਰ ਬੋਲੋਗੇ, ਜੀਵਨ ਰੂਪ ਸਿਮਰਨ ਪ੍ਰਾਪਤ। ਜੀਵਨ ਸਵਾਰਿਆ ਜਾਏਗਾ ਪ੍ਰਭੂ ਸਿਮਰਨ ਨਾਲ। ਜੇ ਤੂੰ ਪ੍ਰਭੂ ਦਾ ਸਿਮਰਨ ਨਹੀਂ ਨਾ ਕੀਤਾ ਤੇਰਾ ਜੀਵਨ ਬੇਰਸਾ ਹੋਏਗਾ। ਇੱਕ ਡੱਬੀ ਵਿੱਚ ਸੋਨਾ ਹੋਵੇ ਨਾ, ਇੱਕ ਡੱਬੀ ਚ ਚਾਂਦੀ। ਲੋਕੀ ਸੋਨੇ ਦੀ ਡੱਬੀ ਦੀ ਕੀਮਤ ਜ਼ਿਆਦਾ ਪਾਉਂਦੇ ਨੇ ਕਿਉਂਕਿ ਸੋਨਾ ਕੀਮਤੀ ਹੈ, ਲੇਕਿਨ ਸੋਨਾ ਕੱਢ ਦਿਓ ਡੱਬੀ ਚੋਂ, ਫਿਰ ਡੱਬੀ ਦੀ ਕੀ ਕੀਮਤ ਹੈ? ਕੁਛ ਵੀ ਨਹੀਂ। ਜੇ ਸੋਨੇ ਦੀ ਕੀਮਤ ਹੈ ਤੇ ਡੱਬੀ ਕਰਕੇ ਨਹੀਂ, ਸੋਨੇ ਕਰਕੇ। ਜੇ ਡੱਬੀ ਦੀ ਕੀਮਤ ਹੈ ਸੋਨੇ ਕਰਕੇ, ਬੰਦਿਆ ਤੇਰੇ ਸਰੀਰ ਦੀ ਕੀ ਕੀਮਤ ਹੈ? ਕੁਛ ਵੀ ਨਹੀਂ। ਤੇਰੇ ਸਰੀਰ ਦੀ ਕੀਮਤ ਹੈ ਤੇ ਪਰਮਾਤਮਾ ਦੇ ਸਿਮਰਨ ਕਰਕੇ। ਆਖੋ ਭਾਈ, ਨਹੀਂ ਤੇ ਮਿੱਟੀ ਹੈ। ਆਖੋ ਭਾਈ, ਕੀ ਕੀਮਤ ਹੈ ਤੇਰੇ ਸਰੀਰ ਦੀ? ਕੁਛ ਵੀ। ਬਾਹਰ ਲਿਖਿਆ ਹੋਵੇ ਕਸ਼ਮੀਰ ਕਲਾਥ, ਉਸ ਅੰਦਰ ਕੱਪੜਾ ਹੀ ਨਾ ਹੋਵੇ। ਆਪਣੇ ਆਪ ਨਾਲ ਵੀ ਧੋਖਾ, ਗਾਹਕ ਨਾਲ ਵੀ ਧੋਖਾ। ਬਾਹਰ ਲਿਖਿਆ ਹੋਵੇ ਕਰਿਆਨਾ ਸਟੋਰ, ਅੰਦਰ ਕਰਿਆਨਾ ਹੀ ਨਾ ਹੋਵੇ। ਆਪਣੇ ਆਪ ਨਾਲ ਵੀ ਧੋਖਾ ਤੇ ਗਾਹਕ ਨਾਲ ਵੀ ਧੋਖਾ। ਬਾਹਰੋਂ ਬੰਦਾ ਨਜ਼ਰ ਆਵੇ, ਅੰਦਰ ਬੰਦਗੀ ਨਾ ਹੋਵੇ। ਆਪਣੀ ਜ਼ਮੀਰ ਨਾਲ ਵੀ ਧੋਖਾ, ਆਪਣੀ ਤਕਦੀਰ ਨਾਲ ਵੀ ਧੋਖਾ। ਬਾਹਰੋਂ ਸਿੱਖ ਨਜ਼ਰ ਆਵੇ, ਅੰਦਰ ਸਿੱਖਿਆ ਹੀ ਨਾ ਹੋਵੇ। ਆਪਣੇ ਇਮਾਨ ਨਾਲ ਵੀ ਧੋਖਾ, ਆਪਣੇ ਆਪ ਨਾਲ ਵੀ ਧੋਖਾ। ਸਾਰੇ ਬੋਲੋ, ਸੋ ਸੱਚ ਮੰਦਰ ਜਿੱਤ ਸੱਚ ਤੇ ਆਈ ਹੈ। ਮੰਦਰ ਕੋਈ ਹੈ ਜਿੱਤ ਸੱਚ ਹੈ? ਜੇ ਮੰਦਰ ਚ ਸੱਚ ਨਹੀਂ ਤਾਂ ਮੰਦਰ ਕਾਹਦਾ ਹੈ? ਆਖੋ ਭਾਈ, ਬਾਹਰ ਬੇਸ਼ਕ ਮੰਦਰ ਦਿਖਾਈ ਦੇਵੇ, ਅੰਦਰ ਸੱਚ ਨਾ ਹੋਵੇ ਮੰਦਰ ਕਾਹਦਾ? ਸੋੜੇਦਾ ਸੁਹੇਲਾ ਜਿੱਤ ਹਰ ਗੁਣ ਗਾਈ, ਉਹਰੇ ਤਾਂ ਕਿੱਥੇ ਸੁਖੀ ਹੋਏਗਾ ਜਿੱਤ ਪਰਮੇਸ਼ਰ ਦੇ ਗੁਣ ਹੀ ਕੋਈ ਨਹੀਂ। ਆਖੋ ਭਾਈ, ਮੂਲੇ ਕਰਾੜ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੱਲ ਕਹੀ ਸੀ। ਮੂਲੇ ਕਰਾੜ ਇੱਕ ਗੱਲ ਕਹਾਂ, ਮਾਣੂ ਕੱਲਾ ਉੱਠ ਚੱਲੈ, ਸਾਧ ਨਾਹੀਂ ਅਵੇਰੀ ਗੱਲੈ। ਮੂਲੇ ਕਰਾੜ ਸੁਣ, ਪਹਿਲਾਂ ਤਾਂ ਸਾਹਿਬ ਕਹਿੰਦੇ ਨੇ ਨਾਲ ਇੱਕ ਰਾਣਾ ਦੋਸਤੀ ਕੂੜੇ ਕੁੜੀ, ਪਰ ਕਹਿੰਦੇ ਕਰਾਣਾ ਸੁਣ, ਮਾਣੂ ਕੱਲਾ ਉੱਠ ਚੱਲੈ। ਪਰਮੇਸ਼ਰ ਨੇ ਘੱਲਿਆ ਮਨੁੱਖ ਨੂੰ ਨਾਮ ਧੰਨ ਦੀ ਖੱਟੀ ਖੱਟਣ ਵਾਸਤੇ, ਪ੍ਰਭੂ ਦਾ ਸਿਮਰਨ ਕਰਨ ਵਾਸਤੇ, ਬੰਦਗੀ ਕਰਨ ਵਾਸਤੇ। ਪਰਮੇਸ਼ਰ ਕਹਿੰਦੇ ਨੇ ਜੇ ਇਹ ਬੰਦਾ ਬਿਨਾਂ ਨਾਮ ਧੰਨ ਕਮਾਏ, ਬਿਨਾਂ ਸਿਮਰਨ ਕੀਤੇ ਸਰੀਰ ਛੱਡ ਕੇ ਚਲਾ ਗਿਆ ਨਾ, ਤੇ ਪਰਮਾਤਮਾ ਕਹਿੰਦੇ ਤਾਂ ਮੈਨੂੰ ਸਵਾਦ ਹੀ ਨਹੀਂ ਆਇਆ ਤੈਨੂੰ ਬੰਦੇ ਬਣਾਉਣ ਦਾ। ਐਸਨੋ ਤੇ ਬੰਦਾ ਹੀ ਨਾ ਬਣਾਉਂਦਾ ਚੰਗਾ ਸੀ। ਆਖੋ ਭਾਈ, ਸਾਧ ਨਾਹੀਂ, ਮੈਨੂੰ ਸਵਾਦ ਹੀ ਨਹੀਂ ਆਇਆ ਤੈਨੂੰ ਬੰਦਾ ਬਣਾਉਣ ਦਾ। ਸਾਧ ਨਾਹੀਂ, ਕਿਸ ਗੱਲ ਦਾ? ਮੈਨੂੰ ਵੀ ਸਵਾਦ ਨਹੀਂ ਆਇਆ ਤੈਨੂੰ ਬੰਦਾ ਹੀ ਬਣਾਇਆ, ਫਿਰ ਬੰਦਗੀ ਨਹੀਂ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਭਾਈ ਨੰਦ ਲਾਲ ਸੁਣ, ਬੰਦਗੀ ਵਿੱਚ ਹੀ ਜ਼ਿੰਦਗੀ ਹੈ, ਜਿਸ ਜ਼ਿੰਦਗੀ ਵਿੱਚ ਬੰਦਗੀ ਨਹੀਂ ਉਹ ਜ਼ਿੰਦਗੀ ਹੀ ਗੰਦਗੀ ਹੈ। ਬੰਦਗੀ ਵਿੱਚ ਹੀ ਜ਼ਿੰਦਗੀ ਹੈ, ਜਿਸ ਜ਼ਿੰਦਗੀ ਵਿੱਚ ਬੰਦਗੀ ਨਹੀਂ ਉਹ ਜ਼ਿੰਦਗੀ ਹੀ ਗੰਦਗੀ ਹੈ। ਬਿਨਾਂ ਬੰਦਗੀ ਤੋਂ ਜੂਣਾ ਗੰਦਗੀ ਦਾ ਜੂਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਦੋਂ ਗਿਆ ਦੀ ਧਰਤੀ ਤੋਂ ਲੰਘਣ ਲੱਗੇ ਤਾਂ ਉੱਥੇ ਇੱਕ ਉਦਾਸੀਆਂ ਦਾ ਡੇਰਾ ਸੀ। ਥੋੜਾ ਧਿਆਨ ਨਾਲ ਸੁਣਨਾ, ਮੈਂ ਸ਼ਬਦ ਬੋਲਣ ਲੱਗਿਆ। ਉੱਥੇ ਇੱਕ ਉਦਾਸੀਆਂ ਦਾ ਡੇਰਾ ਸੀ। ਜਦੋਂ ਕੋਲੋਂ ਲੰਘੇ ਜੋ ਸ਼ਮਸ਼ਾਨ ਘਾਟ ਦੇ ਨੇੜੇ ਸੀ, ਹੁਣ ਵੀ ਉੱਥੇ ਉਦਾਸੀਆਂ ਦਾ ਡੇਰਾ ਸ਼ਮਸ਼ਾਨ ਘਾਟ ਦੇ ਨੇੜੇ ਹੈ। ਉਦਾਸੀਆਂ ਨੇ ਸਾਹਿਬ ਅੱਗੇ ਸਵਾਲ ਕੀਤਾ, ਸਾਹਿਬ ਜੀ ਦੱਸੋ ਵਿਗੜਿਆ ਹੋਇਆ ਜੀਵਨ ਦਾ ਰੂਪ ਕੈਸਾ ਹੈ, ਦੱਸੋ ਕਿਸ ਜੀਵਨ ਨੂੰ ਅਸੀਂ ਵਿਗੜਿਆ ਹੋਇਆ ਰੂਪ ਕਹੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਹੰਕਾਰ, ਹੰਕਾਰੀ ਦਾ ਜੀਵਨ ਕਰੂਪ ਹੈ, ਹੰਕਾਰੀ ਦਾ ਜੀਵਨ ਕਸਾਉਣਾ ਹੈ। ਆਖੋ ਭਾਈ ਦੂਸਰਾ ਸਵਾਲ, ਆਖੋ ਭਾਈ ਪਾਪਾਂ ਦਾ ਮੂਲ ਕੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਲੋਭ। ਆਖੋ ਭਾਈ ਲੋਭ ਕਰਕੇ ਸਾਰੇ ਪਾਪ ਹੁੰਦੇ ਨੇ। ਡਾਲੇ ਪੈ ਬੇਟਾ ਗਟਕਾ, ਇੱਕ ਡਾਲੀ ਦੀ ਖਾਤਰ ਲੋਕੀ ਬ੍ਰਿਕਸ਼ ਹੀ ਵੱਢ ਚੜਦੇ ਨੇ, ਇੱਕ ਮਾਇਆ ਦੀ ਖਾਤਰ ਲੋਕੀ ਬੰਦਾ ਹੀ ਮਾਰ ਚੜਦੇ ਨੇ। ਤੇ ਲੋਭ ਦਾ ਮੂਲ ਕੀ ਹੈ? ਤੀਸਰਾ ਸਵਾਲ, ਕਹਿੰਦੇ ਕੂੜ। ਕੂੜ ਕਰਕੇ ਹੀ ਕੁੜਿਆਰ ਹੈ, ਕੁੜਿਆਰ ਸੰਤੋਖੀ ਨਹੀਂ ਹੁੰਦਾ। ਅਗਵਾਈ ਜਿਹੜਾ ਖੁਦ ਸੰਤੋਖੀ ਨਹੀਂ ਉਹ ਕਿਸੇ ਨੂੰ ਪਤਾ ਦੇ ਵੀ ਕੀ ਸਕਦਾ? ਅਗਵਾਈ ਲੋਭੀ ਕੀ ਦੇਗਾ ਕਿਸੇ ਨੂੰ, ਜਿਹੜਾ ਆਪ ਨਹੀਂ ਰੱਜਿਆ ਦੂਜੇ ਨੂੰ ਕੀ ਦੇਗਾ? ਅਗਵਾਈ ਇੱਕ ਜਗ੍ਹਾ ਤੇ ਮੇਰਾ ਸ਼ਾਹ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲਈ, ਪਤਾ ਰਾਜਾ ਕਿਹਨੂੰ ਕਹੀਦਾ ਜਿਹੜਾ ਰੱਜਿਆ ਹੋਵੇ? ਜਿਹੜਾ ਕੁਝ ਨਹੀਂ ਰੱਜਿਆ ਉਹ ਰਾਜਾ ਹੀ ਨਹੀਂ। ਅਗਵਾਈ ਮੀਰਾ ਸ਼ਾਹ ਨੂੰ ਕਹਿਣ ਲੱਗੇ, ਅੱਛਾ ਰਾਜਾ ਉਸੇ ਨੂੰ ਮੰਨਾਂਗੇ ਨਾ ਜਿਹੜਾ ਰੱਜਿਆ ਹੋਵੇ, ਜਿਹੜਾ ਕੁਝ ਨਹੀਂ ਰੱਜਿਆ ਰਾਜਾ ਕਿੱਥੇ ਹੋ ਗਿਆ? ਅਗਵਾਈ ਇੱਕ ਵਾਰੀ ਸਾਰੇ ਬੋਲੋ ਭਾਈ, ਜਿਹੜਾ ਰੱਜਿਆ ਹੋਇਆ ਤ੍ਰਿਪਤ ਹੈ ਉਹੀ ਰਾਜਾ? ਅਗਵਾਈ ਬਿਨਾਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਨਹੀਂ ਰੱਜ ਸਕਦਾ। ਅਗਵਾਈ ਨਾ ਕੋਈ ਰੱਜਿਆ, ਬਿਨਾਂ ਸੰਤੋਖ ਨਹੀਂ ਕੋਈ ਰਾਜ। ਅਗਲਾ ਸਵਾਲ ਸੀ ਫਿਰ ਦੱਸੋ ਮਹਾਰਾਜ ਇਹ ਵਿਗੜਿਆ ਰੂਪ ਸਵਾਰਿਆ ਕਿਵੇਂ ਜਾ ਸਕਦਾ ਹੈ, ਜੋ ਅੱਜ ਦਾ ਸਾਡਾ ਸਵਾਲ ਹੈ। ਆਖੋ ਭਾਈ ਕਿਵੇਂ ਸਵਾਰਿਆ ਜਾ ਸਕਦਾ? ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣਗੇ ਮੈਂ ਬੜਾ ਹੈਰਾਨ ਹਾਂ ਤੁਹਾਡੇ ਤੇ ਉਦਾਸੀਓ, ਤੁਸੀਂ ਸ਼ਮਸ਼ਾਨ ਘਾਟ ਦੇ ਨੇੜੇ ਰਹਿ ਕੇ ਵੀ ਇਸ ਸਵਾਲ ਦਾ ਜਵਾਬ ਨਹੀਂ ਜਾਣਦੇ। ਜਿਨ੍ਹਾਂ ਨੂੰ ਮੌਤ ਚੇਤੇ ਨਹੀਂ ਉਹਨਾਂ ਨੂੰ ਖਸਮ ਚੇਤੇ ਕਿੱਥੇ ਹੈ? ਅਗਵਾਈ ਮੌਤ ਚੇਤੇ ਹੋਵੇ ਤੇ ਖਸਮ ਚੇਤੇ ਰਹਿੰਦਾ, ਜਿਨ੍ਹਾਂ ਨੂੰ ਮੌਤ ਚੇਤੇ ਹੈ ਉਹਨਾਂ ਨੂੰ ਖਸਮ ਚੇਤੇ ਹੈ, ਜਿਨ੍ਹਾਂ ਨੂੰ ਖਸਮ ਚੇਤੇ ਹੈ ਖਸਮ ਦੀ ਬਾਣੀ ਚੇਤੇ ਹੈ, ਜਿਨ੍ਹਾਂ ਨੂੰ ਖਸਮ ਦੀ ਬਾਣੀ ਚੇਤੇ ਹੈ ਜੀਵਨ ਸਵਾਰਿਆ ਗਿਆ। ਅਗਵਾਈ ਗੁਰੂ ਤੇ ਜਿਨ੍ਹਾਂ ਨੂੰ ਮੌਤ ਚੇਤੇ ਨੇ ਉਹਨਾਂ ਨੂੰ ਕੀ ਚੇਤੇ ਹੈ? ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਤੇਗ ਜੀਵਨ ਨਹੀਂ ਰਹਿਣਾ। ਮੈਂ ਜਦੋਂ ਇਸ ਪਾਸੇ ਚੱਲਿਆ ਸੀ ਤੇ ਮੈਨੂੰ ਗੁਰਮੁਖਾਂ ਨੇ ਇੱਕ ਪ੍ਰਮਾਣ ਦੇ ਕੇ ਇਸ ਤਰ੍ਹਾਂ ਸਮਝਾਇਆ ਸੀ, ਇਹ ਪੜ੍ਹ ਕੇ ਮੈਂ ਉਹ ਸ਼ਬਦ ਕੀਰਤੀ ਰੂਪ ਚ ਗਾਉਣਾ ਚਾਹੁੰਦਾ ਜੋ ਗਿਆ ਦੀ ਧਰਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਦਾਸੀਆਂ ਨੂੰ ਸਮਝਾਉਣ ਵਾਸਤੇ ਉਚਾਰਨ ਕੀਤਾ। ਅਗਵਾਈ ਇਹ ਉਦਾਸੀਓ ਮੌਤ ਚੇਤੇ ਹੋਏਗੀ, ਮੌਤ ਤੋਂ ਡਰਨਾ ਨਹੀਂ ਲੇਕਿਨ ਮੌਤ ਨੂੰ ਵਿਸਾਰਨਾ ਵੀ ਨਹੀਂ। ਅਗਵਾਈ ਮੌਤ ਤੋਂ ਡਰੀ ਦਾ ਨਹੀਂ, ਮੌਤ ਨੂੰ ਵਿਸਾਰੀ ਦਾ ਵੀ ਨਹੀਂ। ਮੌਤ ਚੇਤੇ ਹੈ ਤੇ ਖਸਮ ਚੇਤੇ ਹੋਏ, ਖਸਮ ਚੇਤੇ ਹੋਏਗਾ ਜੀਵਨ ਸਵਾਰਿਆ ਜਾਏ। ਮੈਨੂੰ ਗੁਰਮੁਖਾਂ ਨੇ ਇਸ ਤਰ੍ਹਾਂ ਸਮਝਾਇਆ ਸੀ, ਇੱਕ ਮਹਾਤਮਾ ਦੇ ਪਾਸ ਇੱਕ ਨੌਜਵਾਨ ਗਿਆ, ਜਾ ਕੇ ਕਹਿਣ ਲੱਗਾ ਮਹਾਤਮਾ ਜੀ ਮੈਨੂੰ ਕੁਛ ਸਹਿਸਾ ਹੈ, ਕੁਛ ਸ਼ੰਕੇ ਹਨ। ਕਹਿੰਦੇ ਦੱਸੋ ਕੀ ਹੈ? ਕਹਿੰਦੇ ਮੇਰਾ ਜੀਵਨ ਅਪਵਿੱਤਰ ਹੈ, ਤੁਹਾਡਾ ਜੀਵਨ ਪਵਿੱਤਰ ਹੈ। ਕਿਉਂ ਪਰ ਕਿਉਂ ਹੈ? ਤੁਹਾਡਾ ਵੀ ਉਸ ਤਰ੍ਹਾਂ ਦਾ ਸਰੀਰ ਹੈ, ਮੇਰਾ ਵੀ ਉਸ ਤਰ੍ਹਾਂ ਸਰੀਰ ਹੈ। ਤੁਸੀਂ ਬੁਰਾ ਨਹੀਂ ਸੋਚਦੇ, ਮੈਂ ਕਦੇ ਚੰਗਾ ਨਹੀਂ ਸੋਚੇ ਨਾ। ਤੁਸੀਂ ਨਿੰਦਿਆ ਨਹੀਂ ਕਰਦੇ, ਮੈਂ ਹਮੇਸ਼ਾ ਨਿੰਦਿਆ ਕਰਦਾ ਰਹਿੰਦਾ। ਤੁਹਾਡੇ ਕਦੇ ਮਾੜੇ ਪਾਸੇ ਕਦਮ ਨਹੀਂ ਗਏ, ਮੇਰੇ ਕਿਸੇ ਚੰਗੇ ਪਾਸੇ ਕਦਮ ਨਹੀਂ ਗਏ। ਤੁਸੀਂ ਕਦੇ ਝੂਠ ਨਹੀਂ ਬੋਲਿਆ, ਮੈਂ ਕਦੇ ਸੱਚ ਨਹੀਂ ਬੋਲਿਆ, ਅੰਤਰ ਕਿਉਂ ਹੈ? ਮਹਾਤਮਾ ਕਹਿਣ ਲੱਗੇ, ਅੱਛਾ ਸਵਾਲ ਤਾਂ ਤੇਰੇ ਬੜੇ ਚੰਗੇ ਨੇ, ਜਵਾਬ ਦੇਣਾ ਬਣਦਾ ਵੀ ਹੈ, ਪਰ ਕੀ ਕਰੇਗਾ ਸਵਾਲਾਂ ਦਾ ਜਵਾਬ ਲੈ ਕੇ? ਮੈਨੂੰ ਇਸ ਤਰ੍ਹਾਂ ਅਨੁਭਵ ਹੁੰਦਾ ਠੀਕ 24 ਘੰਟੇ ਤੋਂ ਬਾਅਦ ਤੂੰ ਮਰ ਜਾਏਗਾ। ਜਦ ਮਰ ਹੀ ਜਾਣਾ ਸਵਾਲ ਦਾ ਜਵਾਬ ਲੈ ਕੇ ਕੀ ਕਰੇਗਾ, ਠੀਕ 24 ਘੰਟੇ ਬਾਅਦ ਤੇਰੀ ਮੌਤ ਹੋ ਜਾਏਗੀ, ਤੂੰ ਕੱਲ ਮੈਨੂੰ ਮਿਲੇਗਾ ਹੀ ਨਹੀਂ, ਨਾ ਮੈਂ ਤੈਨੂੰ ਦੇਖਾਂਗਾ ਨਾ ਤੂੰ ਮੈਨੂੰ ਦੇਖੇਗਾ, ਨਾ ਮਾਂ ਨੂੰ ਮਿਲੇਗਾ, ਨਾ ਪਿਓ ਨੂੰ, ਨਾ ਭੈਣਾਂ ਨੂੰ, ਨਾ ਭਰਾ ਨੂੰ, ਨਾ ਮਿੱਤਰਾਂ ਨੂੰ, ਨਾ ਦੋਸਤਾਂ ਨੂੰ, ਨਾ ਗੱਲੀ ਬਾਜ਼ਾਰ ਕਾਰੋਬਾਰ, ਮੁੜ ਕੇ ਕੁਛ ਨਹੀਂ ਦੇਖਿਆ। ਹਾਂ ਜਿਹੜਾ ਚਲਾ ਗਿਆ ਕਿਹੜਾ ਦੇਖਣ ਆਇਆ, ਆਪੋ ਵਾਹਿਗੁਰੂ ਆਇਆ। ਥੋੜੇ ਸਮੇਂ ਬਾਅਦ ਉਹ ਨੌਜਵਾਨ ਕਹਿਣ ਲੱਗਾ ਅੱਛਾ ਗੁਰਮੁਖ ਹੋਰ ਜਾ ਲਿਆ, ਜਦੋਂ ਹੁਣ ਫਿਰ ਬਹੁਤ ਹੋ ਗਿਆ, ਸਮਾਂ ਘਟਦਾ ਜਾ ਰਿਹਾ, ਤਮਾਂ 24 ਘੰਟੇ ਰਹੀ ਹੈ। ਉਹ ਦੀਵਾਰ ਨੂੰ ਕੰਧ ਨੂੰ ਹੱਥ ਲਾ ਕੇ ਉੱਠਣ ਲੱਗਿਆ, ਮਹਾਤਮਾ ਕਹਿੰਦੇ ਕੀ ਹੋਇਆ ਤੈਨੂੰ, ਚੰਗਾ ਭਲਾ ਆਇਆ ਸੀ ਇੱਕ ਮੋਹ ਦਾ ਨਾਮ ਸੁਣੇ, ਤੇਰੀ ਸ਼ਕਤੀ ਕਿੱਥੇ ਚਲੀ ਗਈ, ਹੁਣ ਕੰਧ ਦਾ ਸਹਾਰਾ ਲਾ ਕੇ ਉੱਠਣ ਲੱਗਿਆ। ਘਰ ਚਲਾ ਗਿਆ, ਮਾਂ ਨੂੰ ਕਿਹਾ, ਭਰਾਵਾਂ ਨੂੰ ਕਿਹਾ, ਪਰਿਵਾਰ ਨੂੰ, ਸਭ ਰੋਣਾ ਹੀ ਸ਼ੁਰੂ ਹੋ ਗਏ। ਅਜੇ ਮੌਤ ਆਈ ਨਹੀਂ, ਮੰਜੇ ਤੇ ਲੇਟ ਗਿਆ। ਕਹਿੰਦੇ 12 ਘੰਟੇ ਰਹਿ ਗਏ ਬਸ, ਅਜੇ ਮੌਤ ਆਈ ਨਹੀਂ, ਚਾਦਰ ਉੜ ਲਈ। ਕਹਿੰਦੇ 6 ਘੰਟੇ ਰਹਿ ਗਏ, ਅਜੇ ਮੌਤ ਆਈ ਨਹੀਂ, ਅੱਖਾਂ ਵਿਚਣ ਲੱਗ ਪਿਆ। ਇਹਨੇ ਨੂੰ ਮਹਾਤਮਾ ਆ ਗਏ, ਕਹਿੰਦੇ ਲੇਟਿਆ ਕਿਉਂ ਆਇਆ ਵਾ, ਤੇ ਹੋਇਆ ਕੀ ਤੈਨੂੰ, ਤੈਨੂੰ ਹੋਇਆ ਕੀ ਹੈ। ਕਹਿੰਦੇ ਬਾਬਾ 60 ਮਿੰਟ ਰਹਿ ਗਏ, ਅੱਗ ਵਾਹਿਗੁਰੂ ਸਿਰਫ 60 ਮਿੰਟ ਰਹਿ ਗਏ। ਕਹਿੰਦੇ ਉੱਠ, ਜੰਮਣ ਮਰਨਾ ਤਾਂ ਪਰਮਾਤਮਾ ਨੂੰ ਪਤਾ, ਕਿੰਨੇ ਜੰਮਣਾ ਕਿੰਨੇ ਮਰਨਾ, ਮੈਨੂੰ ਕੁਛ ਨਹੀਂ ਪਤਾ, ਮੈਂ ਤਾਂ ਤੇਰੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਤੈਨੂੰ ਇਹ ਗੱਲ ਕਹੀ ਸੀ। ਤੂੰ ਦੱਸ, ਇਹਨਾਂ 23 ਘੰਟਿਆਂ 'ਚ ਕੋਈ ਪਾਪ ਕੀਤਾ? ਉਹ ਕਹਿੰਦੇ ਤੁਹਾਨੂੰ ਪਾਪ ਦੀ ਪਈ ਹੈ, ਮੰਤਵ ਬਹੁਤ ਚੇਤੇ ਸੀ। ਤੂੰ 23 ਘੰਟਿਆਂ 'ਚ ਕੋਈ ਨਿੰਦਿਆ ਕੀਤੀ? ਕਦੇ ਕਿੱਥੇ ਕਰਨੀ ਸੀ? ਤੂੰ 23 ਘੰਟਿਆਂ 'ਚ ਕਿਸੇ ਮੰਦੇ ਪਾਸੇ ਗਿਆ? ਕਹਿੰਦੇ ਨਹੀਂ। ਤੂੰ 23 ਘੰਟਿਆਂ 'ਚ ਕੋਈ ਬੁਰਾ ਸੋਚਿਆ? ਕਹਿੰਦੇ ਨਹੀਂ। ਉਹ ਕਹਿੰਦੇ ਤੇਰੇ ਤੇ ਮੇਰੇ 'ਚ ਹੀ ਫਰਕ ਹੈ, ਮੈਨੂੰ 23 ਸਾਲ ਤੋਂ ਮੌਤ ਚੇਤੇ ਹੈ, ਤੈਨੂੰ 23 ਘੰਟਿਆਂ ਤੋਂ ਮੌਤ ਚੇਤੇ ਹੈ। ਜਿਹਨਾਂ ਨੂੰ ਮੌਤ ਚੇਤੇ ਹੁੰਦੀ ਆ ਉਹ ਨਿੰਦਕ ਨਹੀਂ ਹੁੰਦੇ, ਜਿਹਨਾਂ ਨੂੰ ਮੌਤ ਚੇਤੇ ਹੁੰਦੀ ਆ ਉਹ ਪਾਪੀ ਨਹੀਂ ਹੁੰਦੇ, ਜਿਹਨਾਂ ਨੂੰ ਮੌਤ ਚੇਤੇ ਹੁੰਦੀ ਆ ਅਪਰਾਧੀ ਨਹੀਂ ਹੁੰਦੇ, ਜਿਹਨਾਂ ਨੂੰ ਮੌਤ ਚੇਤੇ ਹੁੰਦੇ ਆ ਕੁਕਰਮੀ ਨਹੀਂ ਹੁੰਦੇ, ਜਿਹਨਾਂ ਨੂੰ ਮੌਤ ਚੇਤੇ ਹੁੰਦੀ ਆ ਭੋਗਣ ਵਾਲੇ ਨਹੀਂ ਹੁੰਦੇ, ਜਿਹਨਾਂ ਨੂੰ ਮੌਤ ਚੇਤੇ ਹੁੰਦੀ ਆ ਕਿਸੇ ਦਾ ਬੁਰਾ ਨਹੀਂ ਸੋਚਦੇ, ਮੌਤ ਤੋਂ ਡਰਦੇ ਨਹੀਂ ਲੇਕਿਨ ਮੌਤ ਨੂੰ ਭੁਲਾਉਂਦੇ ਨਹੀਂ, ਕਿਉਂਕਿ ਜਿਹਨਾਂ ਨੂੰ ਬਹੁਤ ਚੇਤੇ ਹੁੰਦੇ ਆ ਕਸਮ ਚੇਤੇ ਹੁੰਦਾ, ਜਿਹਨਾਂ ਨੂੰ ਕਸਮ ਚੇਤੇ ਹੁੰਦਾ ਕਸਮ ਦੇ ਬੋਲ ਚੇਤੇ ਹੁੰਦੇ ਨੇ, ਜਿਹਨੂੰ ਕਸਮ ਚੇਤੇ ਹੁੰਦਾ ਕਸਮ ਦੇ ਬੋਲ ਕਸਮ ਦੀ ਬਾਣੀ ਚੇਤੇ ਹੁੰਦੀ ਹੈ, ਜਿਹਨਾਂ ਨੂੰ ਕਸਮ ਦੀ ਬਾਣੀ ਚੇਤੇ ਹੈ ਉਹ ਪਾਪੀ ਹੁੰਦੇ ਹੀ ਨਹੀਂ। ਸਾਰੇ ਜਿਹਨਾਂ ਨੂੰ ਮਾਲਕ ਚੇਤੇ ਹੈ ਉਹ ਜੀਵਨ ਸਵਾਰਿਆ ਗਿਆ। ਹਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫੇਰ ਉਦਾਸੀਆਂ ਨੂੰ, ਤੁਸੀਂ ਮੇਰੇ ਤੇ ਸਵਾਲ ਕੀਤਾ ਜੀਵਨ ਕਿਵੇਂ ਸਵਾਰਿਆ ਜਾਂਦਾ, ਮੌਤ ਚੇਤੇ ਕਰਕੇ ਸਵਾਰਿਆ ਜਾਂਦਾ, ਕਸਮ ਨੂੰ ਚੇਤੇ ਕਰੋ, ਸੋ ਕਿਹੜਾ ਸ਼ਬਦ ਉਚਾਰਨ ਕੀਤਾ ਆਪਾਂ ਪਹਿਲਾਂ ਸਭ ਬੋਲੀ।
ਚੇਤਨਾ ਹੈ ਤੂੰ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ,
ਸਾਡੇ
ਜੀਵਨ ਸਵਾਰਿਆ ਜਾ ਸਕਦਾ ਹੈ ਖਸਮ ਨੂੰ ਚੇਤੇ ਕਰਨ ਕਰਦੇ ਤੇ ਖਸਮ ਚੇਤੇ ਰਹਿੰਦਾ ਹੈ ਯਾਦ ਬਣਾ ਕੇ ਰੱਖੀਏ ਤੇ ਯਾਦ ਬਣਦੀ ਹੈ ਉਸਦੀ ਮਹਿਮਾ ਕਰਦੇ ਉਸਦੀ ਮਹਿਮਾ ਪ੍ਰਗਟ ਹੁੰਦੀ ਹੈ ਉਸਦੇ ਬੋਲਾਂ ਕਰਕੇ ਉਸਦੇ ਬੋਲ ਹਨ ਉਹਨਾਂ ਦੇ ਬਾਣੀ ਅੰਗੋਲ ਇੱਕ ਬੇਨਤੀ ਕਰਾਂ ਪਰਮਾਤਮਾ ਵਿਭਾਗ ਦੇ ਸੰਯੋਗ ਪਰਮਾਤਮਾ ਖੁਦ ਹੀ ਬਣਾਉਂਦਾ ਹੈ ਅੰਗੋਲ ਇਸ ਨੂੰ ਫਿਰ ਮੈਂ ਕਹਿਣ ਲੱਗਿਆ ਅੰਗੋਲ ਪਰਮਾਤਮਾ ਦੇ ਮਿਲਾਪ ਦੇ ਸੰਯੋਗ ਮਨੁੱਖ ਨਹੀਂ ਬਣਾ ਸਕਦਾ ਪਰਮਾਤਮਾ ਦੇ ਮਿਲਾਪ ਦੇ ਸੰਯੋਗ ਪਰਮਾਤਮਾ ਆਪ ਹੀ ਬਣਾਉਂਦਾ ਹੈ ਦਾਤ ਕੋਈ ਵੀ ਹੋਵੇ ਸਾਡੇ ਲਿਆ ਨਹੀਂ ਮਿਲਦੇ ਦਾਤੇ ਦੇ ਕਿਤਿਆ ਮਿਲਦੇ ਹੈ ਕਦੇ ਵੀ ਮਨ ਚ ਦ੍ਰਿੜ ਵਿਸ਼ਵਾਸ ਕਰ ਲੈਣਾ ਸਾਡੇ ਲਿਆ ਦਾਤ ਨਹੀਂ ਮਿਲਣੀ ਦਾਤ ਹਮੇਸ਼ਾ ਕੋਈ ਵੀ ਹੈ ਉਹ ਦਾਤੇ ਦੇ ਹੀ ਦਿੱਤਿਆ ਮਿਲਣੀ ਹੈ ਜੇ ਦਾਤ ਦਾਤੇ ਦੇ ਦਿੱਤੀਆਂ ਹੀ ਦਿੱਤੀ ਹੈ ਤੇ ਹਰ ਦਾਤ ਦਾ ਦਾਤੇ ਦੇ ਤੁਰਖਣ ਨਾਲ ਸੰਬੰਧ ਹੈ ਇਸ ਤੋਂ ਬਾਅਦ ਹਰ ਦਾਤ ਜੇ ਦਾਤਾ ਸੁਰੱਖਿਅਤ ਦੇਗਾ ਇਹ ਕਦੇ ਦਾਤ ਆਪਸ ਵਿੱਚ ਆਈ ਹੈ ਨਾਨਕ ਸਾਹ ਕਰ ਮਾਠ ਸਾਹਿਬ ਦੁੱਖ ਹੈ ਜੋ ਮਿਲਿਆ ਤੇ ਦਾਤ ਦਾਤੇ ਦੇ ਤੁਰਖਿਆ ਮਿਲਦੀ ਹੈ ਤੇ ਦਾਤਾ ਤੁਰਦਾ ਹੈ ਪਾਂਡਾ ਵੇਖ ਕੇ ਆਖੋ ਪਾਂਡਾ ਵੇਖਦਾ ਤੁਸੀਂ ਪਾਂਡਾ ਲਿਆਓ ਕਦੇ ਖਾਲੀ ਨਹੀਂ ਜਾਓਗੇ ਕਿਹੜਾ ਪਾਂਡਾ ਆਖੋ ਸੱਚੀ ਮੱਚੀ ਕਦੇ ਵੀ ਗੁਰੂ ਦਰਬਾਰ ਨੂੰ ਖਾਲੀ ਨਹੀਂ ਜਾਓਗੇ ਪਰ ਪਾਂਡਾ ਹੋਣਾ ਚਾਹੀਦਾ ਤੁਹਾਡੇ ਕੋਲ ਉਹ ਪਾਂਡਾ ਕਿਹੜਾ ਕੋਈ ਵੀ ਦਾਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਸਾਹਿਬ ਦੇ ਘਰ ਦੀ ਤੁਸ਼ਦੀ ਵਜਾਏ ਗੁਰਮੁਖ ਭਾਈ ਰਹਿਣੇ ਨੂੰ ਗੁਰੂ ਪਦਵੀ ਦੇ ਦਿੱਤੀ ਨਾਨਕ ਸਲਾਮਤ ਜੀ ਵਜਾਏ ਸਾਹਿਬ ਦੇ ਘਰ ਦੀ ਤੁਸ਼ਦੀ ਵਜਾਏ ਤਾਂ ਸਾਹਿਬਜ਼ਾਦਿਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦਿਆਂ ਨੇ ਸ਼ਿਕਵਾ ਕੀਤਾ ਕਿ ਇਹ ਸਾਨੂੰ ਕਿਉਂ ਨਹੀਂ ਦਿੱਤੀ ਸਾਨੂੰ ਕਿਉਂ ਨਹੀਂ ਦਿੱਤੀ ਕਹਿੰਦੇ ਮੈਂ ਦੇ ਤਾਂ ਦਿੰਦਾ ਤੁਹਾਨੂੰ ਪਰ ਦਿੰਦਾ ਕਿਵੇਂ ਤੁਹਾਡੇ ਕੋਲ ਪਾਂਡਾ ਹੀ ਕੋਈ ਨਹੀਂ ਸੀ ਇਸ ਦਾਤ ਨੂੰ ਪ੍ਰਾਪਤ ਕਰਨ ਵਾਲਾ ਪਾਂਡਾ ਕਿੱਥੇ ਸੀ ਤੁਹਾਡੇ ਕੋਲ ਤਾਂ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦਿਆਂ ਨੇ ਕਿਹਾ ਇਸ ਸੇਵਕ ਨੂੰ ਪਾਂਡਾ ਕਿਸੇ ਨੇ ਦਿੱਤਾ ਆਪੋ ਸੇਵਕ ਨੇ ਪਾਂਡਾ ਕਿੱਥੋਂ ਲਿਆ ਗੁਰਮੁਖ ਭਾਈ ਲੈਣ ਕਹਿੰਦੇ ਅਸੀਂ ਖੁਦ ਦਿੱਤਾ ਕਹਿੰਦੇ ਪੁੱਤਾਂ ਨੇ ਕਿਉਂ ਨਹੀਂ ਦਿੱਤਾ ਕਹਿੰਦੇ ਦਿੱਤਾ ਤਾਂ ਪੁੱਤਾਂ ਨੂੰ ਵੀ ਸੀ ਪੁੱਤਾਂ ਨੇ ਲਿਆ ਨਹੀਂ ਕਹਿੰਦੇ ਕਦੋਂ ਯਾਦ ਕਰਾਓ ਕਹਿੰਦੇ ਜਦੋਂ ਮੈਂ ਚਿੱਕੜ ਵਿੱਚ ਪਾਂਡਾ ਸੁੱਟਿਆ ਸੀ ਤੁਹਾਨੂੰ ਕਿਹਾ ਸੀ ਕੱਢ ਕੇ ਲਿਆਓ ਆਖੋ ਜਦੋਂ ਮੈਂ ਚਿੱਕੜ 'ਚ ਪਾਂਡਾ ਸੁੱਟਿਆ ਸੀ ਤੁਹਾਨੂੰ ਕਿਹਾ ਸੀ ਕੱਢ ਕੇ ਲਿਆਓ ਤੁਸੀਂ ਕਿਹਾ ਸੀ ਹੋਰ ਪਾਂਡੇ ਥੋੜੇ ਨੇ ਤੇ ਲਿਬੜਿਆ ਪਾਂਡਾ ਹੀ ਜ਼ਰੂਰ ਕੱਢਣਾ ਤੇ ਮੈਂ ਕਿਹਾ ਸੀ ਪਾਂਡਾ ਇਹੋ ਚਾਹੀਦਾ ਤੁਸੀਂ ਕਿਹਾ ਸੀ ਸੇਵਕਾਂ ਦੇ ਆਉਂਦੇ ਆ ਪੁੱਤਾਂ ਕੋਲ ਜ਼ਰੂਰ ਕਢਾਉਣਾ ਉਸ ਵਕਤ ਸੇਵਕ ਨੇ ਕੱਢਿਆ ਸੀ ਨਾ ਉਹ ਪਾਂਡਾ ਸੀ ਸਿਦਕ ਦਾ ਆਖੋ ਉਹ ਪਾਂਡਾ ਸੀ ਸਿਦਕ ਦਾ ਬਸ ਜੇ ਸਿਦਕ ਦਾ ਪਾਂਡਾ ਤੁਸੀਂ ਵੀ ਲਿਆਓ ਕਦੇ ਕੱਲ ਨਹੀਂ ਜਾਓਗੇ ਆਖੋ ਗੁਰਦੁਆਰੇ ਆਓ ਗੁਰੂ ਦਰਬਾਰ ਆਓ ਲੇਕਿਨ ਸਿਦਕ ਦਾ ਪਾਂਡਾ ਲੈ ਕੇ ਆਏ ਆਖੋ ਸਿਦਕ ਤਾਂ ਰੱਖੋ ਇਹ ਕੀ ਹੋਇਆ ਨਾਲੇ ਤੇ ਅਰਦਾਸ ਕਰ ਚੱਲਿਆ ਨਾਲੇ ਬਾਹਰ ਦਾ ਕਹਿੰਦਾ ਪਤਾ ਨਹੀਂ ਕੰਮ ਹੋਣਾ ਹੈ ਕਿ ਨਹੀਂ ਹੋਣਾ ਮੇਰੇ ਸਤਿਗੁਰ ਕਹਿੰਦੇ ਚੰਗਾ ਸਿੱਖਿਆ ਦੇਣ ਤੇ ਭਰੋਸਾ ਨਹੀਂ ਕਰਦਾ ਹਾਲੇ ਅਰਦਾਸ ਕਰ ਚੱਲਿਆ ਨਾਲੇ ਬਾਹਰ ਦਾ ਕਹਿੰਦਾ ਪਤਾ ਨਹੀਂ ਹੋਣਾ ਕਿ ਨਹੀਂ ਸਿਦਕ ਕਰਦਾ ਆਖੋ ਵਾਹਿਗੁਰੂ ਸਿਦਕ ਦਾ ਪਾਂਡਾ ਤਾਂ ਲੈ ਕੇ ਆਓ ਸਿਦਕੀ ਤਾਂ ਬਣੋ ਜਿਸ ਦਿਨ ਤੁਸੀਂ ਸਿਦਕ ਦਾ ਪਾਂਡਾ ਲੈ ਕੇ ਆਏ ਇਸ ਦਰਬਾਰ ਦਾ ਮੁੱਢ ਕਦੀਮੀ ਸੁਭਾਅ ਹੈ, ਕਦੇ ਵੀ ਖਾਲੀ ਨਹੀਂ ਭੇਜਦਾ। ਪਰ ਕਰੀ ਕੀ, ਬਿਨਾਂ ਹੀ ਸਿਦਕ ਦੇ ਭਾਂਡੇ ਤੇ ਲੋਕੀ ਆਉਂਦੇ ਨੇ, ਸ਼ਿਕਵੇ ਕਰਦੇ ਨੇ ਰੱਬ ਤੇ, ਪਰ ਭਾਂਡਾ ਆਪਣੇ ਕੋਲ ਕੋਈ ਨਹੀਂ। ਸਾਰੇ ਬੋਲੋ ਵਾਹਿਗੁਰੂ। ਅੱਜ ਇੱਕ ਸਵਾਲ ਕੀਤਾ ਜਾਂਦਾ, ਆਖੋ ਮੈਂ ਗੱਲ ਕੀਤੀ ਸੀ ਸੰਜੋਗ, ਪਰਮੇਸ਼ਰ ਆਪਣੇ ਮਲਾਪ ਦੇ ਆਪ ਬਣਾਉਂਦਾ, ਥੋੜਾ ਧਿਆਨ ਦੇਣਾ। ਅੱਜ ਸਾਰੇ ਕਹਿੰਦੇ ਨੇ, ਕੱਲ ਮੈਨੂੰ ਕੋਈ ਕਹਿ ਰਹੇ ਸੀ ਪਰਸੋਂ ਵੀ ਧਿਆਨ ਨਹੀਂ ਟਿਕਦਾ ਆਪਣਾ। ਤੁਸੀਂ ਗੱਲਾਂ ਤਾਂ ਸਿਦਕ ਦੇ ਭਾਂਡੇ ਦੀਆਂ ਕੀਤੀਆਂ ਨੇ, ਪਰ ਧਿਆਨ ਹੀ ਨਹੀਂ ਟਿਕਦਾ। ਮੈਂ ਉਹਨਾਂ ਤੇ ਇੱਕ ਸਵਾਲ ਕੀਤਾ ਸੀ, ਜੇ ਇੱਥੇ ਵੀ ਕੋਈ ਬੈਠਾ ਮੈਂ ਸਵਾਲ ਕਰਦਾ, ਜਵਾਬ ਉਹ ਦੇ ਦੇਣ। ਮੈਂ ਕਿਹਾ ਸੀ, ਭੈਣ ਜੀ ਤੁਸੀਂ ਕੁਕਿੰਗ ਗੈਸ ਜਲਾਉਂਦੇ ਹੋ? ਕਦੇ ਜਲਾਉਂਦੇ ਹਾਂ। ਮੈਂ ਕਿਹਾ ਧਿਆਨ ਨਾਲ ਕਿਉਂ ਜਲਾਉਂਦੇ ਹੋ? ਕਦੇ ਡਰ ਲੱਗਦਾ, ਅੱਗ ਨਾ ਲੱਗਦੇ? ਇਹਦਾ ਮਤਲਬ ਤੁਹਾਡਾ ਧਿਆਨ ਟਿਕਦਾ ਡਰ ਕਰਕੇ। ਸਾਰੇ ਬੋਲੋ ਵਾਹਿਗੁਰੂ। ਤੁਸੀਂ ਕਾਰ ਧਿਆਨ ਨਾਲ ਕਿਉਂ ਚਲਾਉਂਦੇ ਹੋ? ਇਸ ਕਰਕੇ ਤੇ ਤੁਹਾਨੂੰ ਐਕਸੀਡੈਂਟ ਦਾ ਡਰ ਹੈ। ਇਹ ਬੱਚਿਆ, ਵਿਦਿਆਰਥੀ ਤੂੰ ਧਿਆਨ ਨਾਲ ਕਿਉਂ ਪੜ੍ਹਦਾ ਹੈ? ਕਹਿੰਦੇ ਫੇਲ ਹੋਣ ਦਾ ਡਰ ਹੈ। ਸੰਸਾਰ ਦੇ ਜਿਤਨੇ ਵੀ ਕਾਰਜ ਕੀਤੇ ਜਾਂਦੇ ਨੇ ਉਹ ਧਿਆਨ ਨਾਲ ਤਾਂ ਕੀਤੇ ਜਾਂਦੇ ਨੇ, ਉਹਨਾਂ ਦੇ ਪਿੱਛੇ ਕੋਈ ਨਾ ਕੋਈ ਡਰ ਹੈ। ਬਿਲਕੁਲ ਠੀਕ ਹੈ। ਐਕਸੀਡੈਂਟ ਤਾਂ ਹੋਣਗੇ ਜਦੋਂ ਬੰਦਾ ਉਹ ਡਰ ਨੂੰ ਭੁੱਲ ਗਿਆ। ਜੇ ਅੰਦਰ ਸੰਸਾਰ ਦਾ ਕੋਈ ਕਾਰਜ ਕਰਨ ਲੱਗਿਆ ਉਹਦੇ ਪਿੱਛੇ ਪੈ ਹੋਵੇ ਤੇ ਧਿਆਨ ਟਿਕਦਾ। ਮੈਂ ਸਕੂਲ ਚ ਪੜ੍ਹਦਾ ਸੀ, ਟੀਚਰ ਨੇ ਕਹਿਣਾ ਸੋਹਣਾ ਲੈਸਨ, ਤੇ ਮੈਂ ਬੜੇ ਧਿਆਨ ਨਾਲ ਸੁਣਾਉਂਦਾ ਸੀ, ਕਿਤੇ ਚਪੇੜ ਹੀ ਨਾ ਪੈ ਜਾਏ, ਆਖੋ ਡੰਡਾ ਨਾ ਪੈ ਜਾਏ, ਆਖੋ ਹੈ। ਉਹ ਕਹਿੰਦਾ ਸੀ ਸੁਣ ਲੈਸਨ, ਮੈਂ ਬੜੇ ਧਿਆਨ ਨਾਲ ਪੜ੍ਹਦਾ ਸੀ, ਕਿਧਰ ਮਾਰ ਨਾ ਪਵੇ। ਉਦੋਂ ਤਾਂ ਬੜਾ ਧਿਆਨ ਟਿਕਦਾ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਧਿਆਨ ਤੁਹਾਡਾ ਟਿਕ ਸਕਦਾ? ਮੈਂ ਦੱਸਾਂ, ਰੇ ਮਨ ਰਾਮ ਸਿਉ ਕਰ ਪ੍ਰੀਤ, ਕਰੋ ਕਰ ਸਾਧ ਸੰਗਤ ਸਿਮਰ ਮਾਧੋ ਹੋਏ ਭਗਤ ਪਨੀਤ। ਪਰ ਇੱਕ ਡਰ ਹੈ। ਪਹਿਲਾਂ ਕਹਿੰਦੇ ਨੇ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ। ਪਹਿਲੀ ਮਨੁੱਖ ਦੀ ਸਮਝ ਦਾ ਸੂਤਰ ਤੇ ਦੂਸਰਾ ਪੜ੍ਹਨਾ। ਅਖਵਾਈ ਸਰਵਨ ਗੋਬਿੰਦ ਗੁਣ ਸੁਣੋ, ਅਰਗਾਓ ਰਸਨਾ ਗੀਤ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪਨੀਤ। ਪਰ ਇੱਕ ਡਰ ਹੈ, ਬਾਣੀ ਪੜ੍ਹਨ ਵਾਲੇ ਵੀ ਡਰ ਰੱਖਣਾ, ਪਰਮੇਸ਼ਰ ਦਾ ਜਸ ਸੁਣ ਤੇ ਸੁਣਾਉਣ ਵਾਲਿਓ ਇੱਕ ਡਰ ਰੱਖਣਾ। ਇੱਕ ਪੈ ਹੈ ਕਾਲ ਬਿਆਲ ਜਿਉ ਪਰਿਉ ਡੋਲੈ ਮੁਖ ਪਸਾਰੈ ਮੀਤ, ਆ ਮੋਤ ਰੂਪੀ ਅਜਗਰ ਮੂੰਹ ਖੋਲੀ ਬੈਠੈ, ਆਜ ਕਾਲ ਫੁਲ ਤੋਏ ਗ੍ਰਸ ਹੈ ਸਮਝ ਰਾਖੋ ਚੀਤ। ਆ ਤਾਂ ਮੋਤ ਮੂੰਹ ਅੱਡੀ ਬੈਠੀ ਹੈ, ਅੱਗੋ ਇਹ ਤਾਂ ਪੈ ਰੱਖ, ਪਤਾ ਨੀ ਅਗਲਾ ਸਾਵੇ ਕਿ ਨਾ ਆਵੇ, ਅਗਲਾ ਖੁਦ ਪੁੱਠਣਾ ਕਿ ਨਹੀਂ ਪੁੱਠਣਾ, ਮੈਂ ਪਾਛਾ ਲੈਣਾ ਕਿ ਨਹੀਂ ਲੈਣਾ, ਅਗਲੀ ਗਾਰੀ ਖਾਣੀ ਹੈ ਕਿ ਨਹੀਂ ਖਾਣੀ। ਆਖੋ ਵਾਹਿਗੁਰੂ। ਗੁਰੂ ਤੇਗ ਬਹਾਦਰ ਇਸ ਤਰ੍ਹਾਂ ਧਿਆਨ ਟਿਕੇਗਾ, ਇਸ ਤਰ੍ਹਾਂ ਧਿਆਨ ਟਿਕ ਜਾਏਗਾ। ਆਖੋ ਸਾਰੇ ਬੋਲੋ ਵਾਹਿਗੁਰੂ। ਫਿਰ ਤਾਂ ਅਰਦਾਸ ਕਰਨੀ ਬਣਦੀ ਹੈ, ਬਣਦੀ ਹੈ। ਆ ਸੂਰਜ ਚੜਿਆ ਨਾ ਸਵੇਰੇ ਸਵੇਰੇ, ਲੋਕੀ ਬਹੁਤ ਖੁਸ਼ ਹੋਏ, ਸਵੇਰ ਹੋ ਗਈ, ਚਲੋ ਸੂਰਜ ਚੜ ਪਿਆ। ਬਸ ਸਵੇਰ ਤਾਂ ਹੋ ਗਈ, ਸੂਰਜ ਤਾਂ ਚੜ ਪਿਆ, ਫਿਰ ਬੰਦੇ ਸੂਰਜ ਚੜ੍ਹਨ ਦੀ ਖੁਸ਼ੀ, ਫਿਰ ਉੱਥੇ ਦੌੜ ਪਏ, ਦੌੜ ਪਾਠ ਫਿਰ ਸ਼ੁਰੂ ਹੋ ਗਈ। ਇੰਨੀ ਦੌੜ ਤੇਜ਼ ਹੋਈ, ਦਿਨ ਘਟ ਗਿਆ, ਸੂਰਜ ਚੜ ਗਿਆ। ਆ ਵੇਖੋ, ਆ ਸੰਯੋਗ ਵੀ ਵਿਯੋਗ ਬਣ ਗਿਆ, ਪਰਮੇਸ਼ਰ ਤੋਂ ਵਿਯੋਗ ਬਣ ਗਿਆ। ਅਖਵਾਹੀ ਪਰ ਸੂਰਜ ਚੜਿਆ, ਰੱਬ ਦੇ ਪਿਆਰੇ ਬੋਲੇ, ਰੱਬਾ ਜੀਵਨ ਚ ਇੱਕ ਦਿਨ ਹੋਰ ਘਟ ਗਿਆ। ਅਖਵਾਹੀ ਹੋਰ ਘਟ ਗਿਆ, ਤਿੰਨ ਤੇ ਪੈਰ ਪੈਰ ਤੇ ਘੜੀਆਂ, ਅਵਧ ਕਟੇ ਤੱਛੀ ਤੇ ਇੱਕ ਅੱਧ ਰਾਤ ਬੀਤੀ ਆਏਗੀ ਮੁੜ ਕੇ ਨਹੀਂ ਜਿਹੜਾ ਅੱਜ ਸਵੇਰੇ ਬੀਤਿਆ ਮੁੜ ਕੇ ਆਏਗਾ ਜਿਹੜੀ ਅੱਜ ਦੁਪਹਿਰ ਲੰਘੀ ਮੁੜ ਕੇ ਆਏਗੀ ਜਿੰਨੇ ਸਵਾਸ ਗਏ ਗਏ ਬੈਂਤੀ ਯਾਦ ਕਰੇ ਜਿਸ ਨਾਲ ਤਰਨ ਗਏ ਮੁੜ ਕੇ ਆਉਣਗੇ ਅਗਵਾਈ ਜਿਹੜੀ ਇਨਵੈਸਟਮੈਂਟ ਖਰਚ ਹੋ ਗਈ ਮੁੜ ਕੇ ਮਿਲੇਗੀ ਅਗਵਾਈ ਜਿਹੜੀ ਪੂੰਜੀ ਗਈ ਗਈ ਸੂਰਜ ਚੜ ਪਏ ਨਾ ਕੱਟਣਾ ਸ਼ੁਰੂ ਹੋ ਜਾਏਗਾ ਇੱਕ ਪੈਰ ਗਿਆ ਦੋ ਪੈਰ ਗਏ ਤਿੰਨ ਪੈਰ ਗਏ ਚਾਰ ਪੈ ਗਏ ਕੱਟ ਗਿਆ ਰਾਤ ਪੈ ਗਈ ਬੰਦੇ ਨੇ ਜਨਮ ਲੈ ਲਿਆ ਕੱਟਣਾ ਸ਼ੁਰੂ ਹੋ ਗਿਆ ਇੱਕ ਹਫ਼ਤਾ ਕੱਟ ਗਿਆ ਮਹੀਨਾ ਕੱਟ ਗਿਆ ਸਾਲ ਕੱਟ ਗਏ ਕਈ ਸਾਲ ਕੱਟ ਗਏ ਲੋਕੀ ਕਹਿੰਦੇ ਵੱਡਾ ਹੋ ਰਿਹਾ ਰੱਬ ਕਹਿੰਦਾ ਤੂੰ ਤਾਂ ਛੋਟਾ ਹੋ ਰਿਹਾ ਕੌਣ ਕਹਿੰਦਾ ਵੱਡਾ ਹੋ ਰਿਹਾ ਤੂੰ ਤਾਂ ਛੋਟਾ ਹੀ ਹੋ ਰਿਹਾ ਅਗਵਾਈ ਕੌਣ ਕਹਿੰਦਾ ਵੱਡਾ ਹੋ ਰਿਹਾ ਅਗਵਾਈ ਤੂੰ ਛੋਟਾ ਹੋ ਰਿਹਾ ਤੂੰ ਛੋਟਾ ਹੋ ਰਿਹਾ ਨਾ ਕੰਮ ਬਹੁਤ ਜ਼ਿਆਦਾ ਨਾ ਅਗਵਾਈ ਸਾਡੇ ਕੋਲ ਕੰਮ ਬਹੁਤ ਜ਼ਿਆਦਾ ਪਿਆ ਫਿਰ ਜਲਦੀ ਜਲਦੀ ਚੇਤੇ ਕਰ ਇਸ ਜੀਵਨ ਦੀ ਬਾਜੀ ਜਿੱਤਣ ਵਾਸਤੇ ਜਲਦੀ ਕਰ ਹੁਣ ਤਾਂ ਰੱਬਾ ਮੈਂ ਕੀ ਕਰਾਂ ਕੀ ਜਲਦੀ ਕਰਾਂ ਮੈਨੂੰ ਤਾਂ ਬਾਪੂ ਦਾ ਨਾਮ ਹੀ ਨੀ ਚੇਤੇ ਜਿਹਦੇ ਘਰੋਂ ਆਇਆ ਉਹਦਾ ਨਾਂ ਹੀ ਨੀ ਚੇਤੇ ਬਾਪੂ ਦਾ ਨਾਂ ਹੀ ਨੀ ਚੇਤੇ ਨਾ ਬਾਪੂ ਦਾ ਘਰ ਚੇਤੇ ਆ ਨਾ ਰੱਬ ਦਾ ਘਰ ਚੇਤੇ ਆ ਨਾ ਰੱਬ ਦਾ ਨਾਮ ਚੇਤੇ ਆ ਮੈਂ ਕੀ ਕਰਾਂ ਲੱਭਾ ਕਿਹੜਾ ਐਡਰੈਸ ਲੱਭਾ ਮੈਂ ਕਿੱਥੋਂ ਆਇਆ ਮੈਂ ਸੰਸਾਰ ਚ ਨੂੰ ਘਰ ਆਪਣਾ ਸਮਝ ਬੈਠਾ ਹੈ ਮੇਰਾ ਘਰ ਨਹੀਂ ਤੁਸੀਂ ਕਹਿੰਦੇ ਹੋ ਤੇਰਾ ਘਰ ਰੱਬ ਦਾ ਘਰ ਹੈ ਰੱਬ ਦੇ ਘਰੋਂ ਤੂੰ ਆਇਆ ਤੇਰਾ ਘਰ ਉਹ ਹੈ ਪਰ ਹੁਣ ਤਾਂ ਮੈਂ ਬਾਪੂ ਦੀ ਸ਼ਕਲ ਵੀ ਭੁੱਲ ਗਿਆ ਬਾਪੂ ਦਾ ਨਾਮ ਵੀ ਭੁੱਲ ਗਿਆ ਬਾਪੂ ਦਾ ਐਡਰੈਸ ਵੀ ਭੁੱਲ ਗਿਆ ਕੀ ਕਰਾਂ ਕਿਵੇਂ ਮਿਲਾਂ ਸਾਹਿਬ ਕਹਿੰਦੇ ਐਡਰੈਸ ਲੱਭਣ ਲੱਗਿਆ ਨਹੀਂ ਲੱਭਣਾ ਅਗਵਾਈ ਤੂੰ ਰੱਬ ਨੂੰ ਲੱਭਣ ਲੱਗਿਆ ਨਹੀਂ ਲੱਭੇਗਾ ਇੱਕ ਕੰਮ ਕਰ ਪਰਮੇਸ਼ਰ ਦੀ ਬਾਣੀ ਦੁਆਰਾ ਵਰਤਿਆ ਹੋਇਆ ਨਾਮ ਜਪਣ ਲੱਗ ਜਾ ਇਹ ਨਾਮ ਹੀ ਤੈਨੂੰ ਰੱਬ ਦੇ ਘਰ ਲੈ ਜਾਏਗਾ ਇਹੀ ਸੰਯੋਗ ਪ੍ਰਗਟ ਕਰ ਦੇਗਾ ਜੇ ਤੂੰ ਐਡਰੈਸ ਲੱਭੇਗਾ ਐਡਰੈਸ ਕੋਈ ਨਹੀਂ ਲੱਭਣਾ ਅਗਵਾਈ ਉਸਦਾ ਐਡਰੈਸ ਇਹ ਹੋਈ ਹੈ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਿੱਥੇ ਰਹਿੰਦਾ ਸਿਮਰਨ ਚ ਠਾਕੁਰ ਜਾ ਸਿਮਰਾ ਤੂੰ ਤਾਂ ਹੀ ਜਿੱਥੇ ਯਾਦ ਕਰੇਗਾ ਉੱਥੇ ਹੀ ਆਈ ਤੇ ਫਿਰ ਅਰਦਾਸ ਕਰੀਏ ਅਗਵਾਏਗਾ ਚੱਲ ਕੇ ਕਰੀਏ ਅਰਦਾਸ ਕਿਵੇਂ ਕਹਿੰਦੇ ਨੇ ਸੇਵ ਸੰਜੋਗ ਕਰੋ ਮੇਰੇ ਪਿਆਰੇ ਸਾਰੇ ਬੋਲਣਾ ਜਿਤ ਰਸਨਾ ਹਰ ਨਾਮ ਸਾਰੇ 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 ਸ ਸਤਿਗੁਰੂ ਬੈਠਣਾ ਹੈ ਕੋਈ ਸ਼ਬਦ ਕੋਲ ਬੈਠਣਾ। ਜੇ ਸਿੱਖਾਂ ਕੋਲ ਜੇ ਤਾਂ ਕੋਈ ਸ਼ਬਦ ਕੋਲ ਵੀ ਬੈਠਿਆ ਤੇ ਗੁਰੂ ਕੋਲ ਵਿੱਚ ਬੈਠਿਆ। ਜੇ ਤੇਰੀ ਸੁਰਤ ਸੰਗਤ ਵਿੱਚ ਆ ਕੇ ਵੀ ਗੁਰੂ ਸ਼ਬਦ ਕੋਲ ਨਹੀਂ ਬੈਠੀ ਅਜੇ ਦੂਰੀ ਹੈ, ਫਿਰ ਦੂਰੀ ਬੜੀ ਹੈ। ਵੈਸੇ ਤਾਂ ਸਾਹਿਬ ਕਹਿੰਦੇ ਜੇ ਗੁਰੂ ਸੰਤ ਦਾ ਇੱਕ ਵਾਰੀ ਸੰਗ ਮਿਲ ਜਾਵੇ ਉਸ ਦੀ ਨਿਸ਼ਾਨੀ ਜਾਂ ਨਾਮ ਮਿੱਠਾ ਲੱਗਣ ਲੱਗ ਜਾਂਦਾ। ਸੰਤ ਸੰਗ ਅੰਤਰ ਪ੍ਰਭ ਜੀਠਾ ਨਾਮ ਪ੍ਰਭੂ ਕਾ ਲਾਗ। ਜੇ ਸੱਚਮੁੱਚ ਕੋਈ ਗੁਰੂ ਦੇ ਦਰਸ਼ਨ ਕਰ ਲਏ ਨਾ ਉਹ ਨਾਮ ਨਾਲ ਪਿਆਰ ਹੋ ਜਾਂਦਾ, ਉਹ ਸਤਿਗੁਰੂ ਵੇਖ ਵਿਕਸਿਆ ਹਰ ਨਾਮੇ ਲਗਾ ਪਿਆਰ। ਜੇ ਸਾਨੂੰ ਪਿਆਰ ਨਹੀਂ ਹੋਇਆ ਨਾ ਇਹਦਾ ਮਤਲਬ ਇਹ ਹੈ ਕਿ ਅਸੀਂ ਨਜ਼ਦੀਕ ਆਏ ਨਹੀਂ। ਸਰੀਰ ਕਰਕੇ ਨਜ਼ਦੀਕੀ ਨਹੀਂ, ਸੁਰਤ ਦੀ ਸ਼ਬਦ ਕਰਕੇ ਨਜ਼ਦੀਕੀ। ਜਿਉਂ ਤੁਸੀਂ ਆਏ ਹੋ ਗੁਰਸਾਗਰ ਚ ਬੈਠ ਕੇ ਹੋ ਨਾ, ਤੁਸੀਂ ਸਾਰੇ ਗੁਰਸਾਗਰ ਤੇ ਬੈਠਣ ਵਾਲੇ ਹੰਸ ਹੋ। ਕਿਉਂਕਿ ਮਾਨ ਸਰੋਵਰ ਦੇ ਹੰਸ ਤੋਂ ਬਿਨਾਂ ਹੋਰ ਕੋਈ ਬੈਠਦਾ ਹੀ ਨਹੀਂ, ਬਗਲੇ ਨਹੀਂ ਬੈਠਦੇ। ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਖਸਿਆ। ਗੁਰਸਾਗਰ ਤੇ ਵੀ ਗੁਰਸਿੱਖ ਹੰਸ ਬੈਠਦੇ ਨੇ, ਤੇ ਜੇ ਮਾਨ ਸਰੋਵਰ ਤੇ ਹੰਸਾਂ ਵਾਸਤੇ ਵੀ ਰੱਬ ਨੇ ਹੀਰੇ ਮੋਤੀ ਪਾ ਦਿੱਤੇ ਨੇ, ਸਰਵਰ ਅੰਦਰ ਹੀਰਾ ਮੋਤੀ ਸੋਨਸਾ ਕਰਖਾਣਾ, ਤੇ ਗੁਰਸਾਗਰ ਤੇ ਵੀ ਗੁਰਸਿੱਖੋ ਤੁਹਾਡੇ ਵਾਸਤੇ ਮੇਰੇ ਸਾਹਿਬ ਨੇ ਗੁਰਸਾਗਰ ਚ ਸ਼ਬਦ ਰੂਪੀ ਰਤਨ ਪਾ ਦਿੱਤੇ ਨੇ, ਆਤਮਕ ਬਰਕਤ ਦੇ ਹੀਰਿਆਂ ਨਾਲ ਚੜੇ ਹੋਏ। ਆਖੋ ਤੇ ਹੁਣ ਸਮਾਂ ਮਿਲਿਆ ਪੰਕਤੀਆਂ ਸਿਰਫ ਚਾਰ ਹੀ ਬੋਲਣੀਆਂ ਨੇ। ਜਦੋਂ ਮੈਂ ਇੱਥੇ ਆਇਆ ਸੀ ਨਾ ਮੈਨੂੰ ਕਈ ਕਹਿੰਦੇ ਤੁਸੀਂ ਧਾਰਨਾ ਵੀ ਲਗਾਇਆ ਕਰੋ, ਮੈਂ ਕਿਹਾ ਮੈਂ ਧਾਰਨਾ ਲਗਾਵਾਂਗਾ, ਲਾਉਣਾ ਬਾਣੀ ਦੀਆਂ ਅਖਵਾਈ ਤੋਂ। ਮੈਨੂੰ ਹੋਰ ਆਉਂਦਾ ਜੋ ਮੈਂ ਬਾਣੀ ਤੋਂ ਬਿਨਾਂ ਮੈਨੂੰ ਕੁਝ ਆਉਂਦਾ ਨਹੀਂ। ਅਖਵਾਈ ਧਾਰਨਾ ਲਾਵਾਂਗਾ ਲੇਕਿਨ ਬਾਣੀ ਦੀਆਂ ਅਖਵਾਈ। ਤੇ ਮੈਂ ਹੁਣ ਬੋਲਣ ਲੱਗਿਆ ਵਾਰੀ ਵਾਰੀ ਬੋਲਣਾ।
ਚੁਲਮਾਨਕ ਮੋਤੀ ਚੁਲਮਾਨਕ ਮੋਤੀ ਚੁਲਮਾਨਕ ਮੋਤੀ ਚੁਲਮਾਨਕ ਮੋਤੀ
ਆਪਣੀ ਸੁਰਤ ਦੀ ਚੁੰਝ ਮਾਰ ਚੁਣ ਲੈ ਅਗਵਾਈ ਤੇ ਹੰਸ ਚੁੰਝ ਮਾਰ ਕੇ ਹੀਰੇ ਤੇ ਮੋਤੀ ਚੁੱਗ ਲੈਂਦਾ ਅਗਵਾਈ ਤੇ ਦੁੱਧ ਵਿਚ ਚੁੰਝ ਪੈ ਜਾਏ ਨਾ ਉਹ ਦੁੱਧ ਤੇ ਪਾਣੀ ਨੂੰ ਲੈਦਾ ਲੈਦਾ ਕਰ ਦਿੰਦਾ ਹੀਰੇ ਤੇ ਮੋਤੀ ਖਾਣ ਵਾਲੀ ਚੁੰਝ ਹੰਸੋ ਹੰਸ ਗਿਆਨ ਕਰ ਦੁੱਧੋਂ ਵਿਚੋਂ ਕੱਢੇ ਪਾਣੀ ਗੁਰਸਿੱਖ ਹੰਸ ਤੂੰ ਤਾਂ ਵੱਡਾ ਹੰਸ ਹੈ ਪਰਮ ਹੰਸ ਹੈ ਤੂੰ ਹੰਸ ਹੀ ਨਹੀਂ ਬਲਕਿ ਤੂੰ ਪਰਮ ਹੰਸ ਹੈ ਗੁਰਮੁਖ ਵੰਸ਼ੀ ਪਰਮ ਹੰਸ ਤੂੰ ਤਾਂ ਸ਼ਬਦ ਦੇ ਰਤਨਾਂ ਨੂੰ ਆਪਣੀ ਸੁਰਤੀ ਚੁੰਝ ਨਾਲ ਚੁਗ ਕੇ ਸੰਸਾਰ ਵਿਚ ਦੱਸ ਦੇ ਸੱਚ ਕੀ ਹੈ ਅਸੱਚ ਕੀ ਹੈ ਤੂੰ ਸੱਚ ਕੀ ਹੈ ਝੂਠ ਕੀ ਹੈ ਅਗਵਾਈ ਤੂੰ ਪਛਾਣ ਸਕਦਾ ਭਾਈ ਇਤਨੀ ਸੇਵਾ ਪ੍ਰਬੰਧ ਕਰਨਾ ਪਿੱਤਰ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਅਨੇਕਾਂ ਤੁਟੀਆਂ ਹੋਈਆਂ ਹੋਣ ਜਾਂ ਬਖਸ਼ ਲੈਣ ਇਸ ਯਾਤਰਾ ਦੀ ਤੇ ਮੇਰੀ ਅੱਜ ਅਖੀਰਲੀ ਹਾਜ਼ਰੀ ਸੀ ਅਗਵਾਈ ਇੰਗਲੈਂਡ ਦੇ ਯਾਤਰਾ ਦੀ ਜੋ 18 ਤਰੀਕ ਤੋਂ ਯਾਤਰਾ ਸ਼ੁਰੂ ਹੋਈਆਂ ਸਨ ਲਗਾਤਾਰ ਸਵੇਰ ਤੇ ਸ਼ਾਮ ਦੇ ਦੀਵਾਨ ਕਰਦੇ ਹੋਏ ਅੱਜ ਵਧਾਈ ਸਮੇਂ ਤੁਹਾਡੇ ਕੋਲ ਸ਼ੀਸ਼ਾ ਲੈਣ ਮਸਤਦਾਸ ਪਹੁੰਚੇ ਅਗਵਾਈ ਬਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰ ਸ਼ਬਦ ਨਾਲ ਜੁੜੋ ਆਸ਼ਕ ਬਣੋ ਗੁਰ ਸ਼ਬਦ ਦੇ ਆਸ਼ਕ ਬਣੋ ਗੁਰ ਸ਼ਬਦ ਦੇ ਅਗਵਾਈ ਉਸੇ ਨੇ ਨਿਸਤਾਰ ਕਰਨਾ ਬੇੜਾ ਪਾਰ ਉਸੇ ਨੇ ਕਰਨਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕੌਣ ਹੈ ਸਾਡਾ ਅਗਵਾਈ ਕਿਹੜਾ ਸਾਡਾ ਟਿਕਾਣਾ ਤੇ ਕਿਹੜਾ ਆਸਰਾ ਹੈ ਅਗਵਾਈ ਮੈਂ ਪ੍ਰਬੰਧਕ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇੱਥੋਂ ਦੇ ਸਮੂਹ ਸਟਾਫ ਦਾ ਹੈਡ ਗ੍ਰੰਥੀ ਸਾਹਿਬ ਦਾ ਜਿਹੜੇ ਬੜਾ ਪਿਆਰ ਕਰਦੇ ਨੇ ਕਈ ਗੁਰਮੁਖ ਗੁਰੂਆਂ ਬੈਠੀਆਂ ਨੇ ਜਿਹੜੀਆਂ ਪਿਛਲੇ ਵਾਰੀ ਦਰਸ਼ਨ ਕਰਦਾ ਰਿਹਾ ਹੁਣ ਵੀ ਦਰਸ਼ਨ ਕੀਤੇ ਨੇ ਬਹੁਤ ਬਹੁਤ ਧੰਨਵਾਦ ਅਗਵਾਈ ਤੇ ਬਾਬਾ ਜੀ ਜਸਵਿੰਦਰ ਸਿੰਘ ਜੀ ਮੈਂ ਤਾਂ ਖੋਲੀ ਕਹਿਣਾ ਛੱਡ ਦਿਆ ਤੁਸੀਂ ਵੀ ਕਹਿਣਾ ਛੱਡ ਦਿਓ ਅਗਵਾਈ ਮੈਂ ਤਾਂ ਖਾਲਸਾ ਹੀ ਕਹਿਣ ਲੱਗਿਆ ਅਗਵਾਈ ਤੇ ਮੈਂ ਕਿਹਾ ਸੀ ਉਹਨਾਂ ਤੋਂ ਬਾਅਦ ਖੋਲੀ ਨਹੀਂ ਕਹਿਣਾ ਖਾਲਸਾ ਹੀ ਕਹਿਣਾ ਅਮਰੀ ਜਾਤ ਪਾਠ ਗੁਰੂ ਸਤਿਗੁਰ ਹਮ ਵੇਚੇ ਹੋ ਸਿਰ ਗੁਰ ਕੇ ਅਗਵਾਈ ਗੁਰ ਕਿਰਪਾ ਕਰੇ ਮੈਨੂੰ ਇੱਕ ਬੜਾ ਸਹਿਯੋਗ ਦਿੱਤਾ ਜਿੱਥੇ ਬਾਬਾ ਜਸਵਿੰਦਰ ਸਿੰਘ ਹੋਰਾਂ ਨੇ ਉੱਥੇ ਵਡੇ ਵੀ ਬੈਠੇ ਨੇ ਤੇ ਭੁਪਿੰਦਰ ਸਿੰਘ ਜੀ ਹੋਰ ਸਾਰੇ ਸਾਥੀਆਂ ਨੇ ਇੱਥੇ ਵੀ ਕਈ ਪਿਆਰੀਆਂ ਨੂੰ ਬੈਠੀਆਂ ਨੇ ਅਗਵਾਈ ਗੁਰੂ ਇਹਦੇ ਵਿਸ਼ੇ ਪਿਆਰ ਦਿੰਦੇ ਨੇ ਫੁੱਲ ਚੁਕਵਾ ਕਰਨਾ ਅਸ਼ੀਸ਼ਾਂ ਦੇਣਾ ਤਾਂ ਕਿ ਅਗਲੀਆਂ ਜਿਹੜੀਆਂ ਜਿਹੜੀਆਂ ਹਾਜ਼ਰੀਆਂ ਨੇ ਬੈਂਕਾਕ ਦੀਆਂ ਮਲੇਸ਼ੀਆ ਦੀਆਂ ਹੋਰ ਸਟੇਟਾਂ ਦੀਆਂ ਕੰਟਰੀ ਦੀਆਂ ਬੜੀਆਂ ਚੀਜ਼ਾਂ ਨੂੰ ਪੂਰੀਆਂ ਹੋ ਸਕਣ ਔਰ ਅਗਲਾ ਪ੍ਰੋਗਰਾਮ